ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਤਿਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੇ ਗੁਰੂ ਸਵਾਰੀ ਸਾਧ ਸੰਗਤ ਜੀ ਰੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਨੇ ਸੁਣੀ ਗੁਰਮੁਖ ਪਿਆਰਿਆਂ ਤੋਂ, ਆਪ ਜੀ ਨੂੰ ਪਤਾ ਵੀ ਹੈ ਕਿ ਅੱਜ ਦਾ ਦਿਹਾੜਾ ਜਿਹੜਾ ਹੈ ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਮਨਾ ਰਹੇ ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਈ। ਕਿਉਂਕਿ ਇਹ ਜੀਵ ਸਦਾ ਭੁੱਲਣਹਾਰ ਹੈ ਔਰ ਗੁਰੂ ਸਦਾ ਬਖਸ਼ਣਹਾਰ ਹੈ। ਗੁਰੂ ਬੜਾ ਬਖਸ਼ਿੰਦ ਹੈ, ਜੋ ਸਰਨੇ ਆਵੇ ਤੀਰਥਾਂ ਕੰਠ ਲਾਵੇ ਇਹ ਬਿਰਧ ਸੁਆਮੀ ਸੰਧਾ ਗੁਰੂ ਦੀ ਸ਼ਰਨ ਚ ਭੁੱਲਿਆ ਹੋਇਆ ਆ ਜਾਵੇ ਤਾਂ ਗੁਰੂ ਬਖਸ਼ ਲੈਂਦਾ। ਇਹ ਸਾਡੇ ਮੂਹਰੇ ਬਹੁਤ ਵੱਡੀ ਇੱਕ ਮਿਸਾਲ ਹੈ ਤੇ ਅੱਜ ਉਹਨਾਂ 40 ਮੁਕਤਿਆਂ ਨੇ ਗੁਰੂ ਕੋਲ ਭੁੱਲ ਬਖਸ਼ਾਈ ਹੈ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੈਸੇ ਉਹਨਾਂ ਨੂੰ ਜਦੋਂ ਆਪ ਮੁੜ ਕੇ ਘਰੋਂ ਆਏ ਗੁਰੂ ਸਾਹਿਬ ਨੂੰ ਮਿਲ ਨਹੀਂ ਸਕੇ। ਮਿਲਣ ਵਾਸਤੇ ਜਾ ਰਹੇ ਸੀ ਖਦਰਾਣੀ ਧਾਰ ਵੱਲ ਨੂੰ ਪਰ ਉਦੋਂ ਫੌਜਾਂ ਚੜ੍ਹ ਕੇ ਆ ਗਈਆਂ, ਉੱਥੇ ਟੱਕਰ ਹੋ ਗਈ, ਸ਼ਹੀਦੀਆਂ ਪਾ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਾਰਾ ਕੌਤਕ ਆਪਣੀ ਅੱਖਾਂ ਦੇ ਨਾਲ ਚੰਬੀ ਸਾਹਿਬ ਉੱਥੇ ਖੜੇ ਸਾਰਾ ਕੁਝ ਵੇਖ ਰਹੇ ਨੇ। ਉਹਨਾਂ ਨੇ ਜੋ ਕਰਤੱਵ ਉੱਥੇ ਕੀਤਾ ਗੁਰੂ ਸਾਹਿਬ ਨੇ ਸਾਰਾ ਵੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉੱਥੋਂ ਆਏ ਨੇ, ਆ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਨੂੰ ਵਰ ਦੇ ਰਹੇ ਨੇ, ਕਿਸੇ ਨੂੰ 30,000, ਕਿਸੇ ਨੂੰ 20,000, ਕਿਸੇ ਨੂੰ 10,000। ਮੇਰਾ ਐਸਾ ਯੋਧਾ ਹੈ ਇਹਨਾਂ ਨਾਲ ਲੜਨ ਵਾਲਾ, ਇਹ ਮੇਰਾ ਇੰਨਾ ਯੋਧਾ ਹੈ ਇਹਨਾਂ ਨਾਲ ਲੜਨ ਵਾਲਾ, ਇਹ ਮੇਰਾ ਐਸਾ ਯੋਧਾ ਹੈ। ਇਉਂ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ ਜਿੱਥੇ ਭਾਈ ਮਹਾਂ ਸਿੰਘ ਅਜੇ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਸੰਘਰਸ਼ ਕਰ ਰਹੇ ਨੇ ਅਤੇ ਉਡੀਕ ਵੀ ਕਰਦੇ ਨੇ ਕਿ ਮੇਰੇ ਕਲਗੀਆਂ ਵਾਲੇ ਬਖਸ਼ ਲੈਣ ਆ ਜਾਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਨੇ, ਹੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਮੈਨੂੰ ਉਸ ਕਲਗੀਆਂ ਵਾਲੇ ਦੇ ਦਰਸ਼ਨ ਕਰਵਾ। ਹੁਣ ਯਾਦ ਕਰਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਆ ਗਏ, ਭਾਈ ਮਹਾਂ ਸਿੰਘ ਨੂੰ ਵੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਰਹਿ ਗਏ ਤੇ ਉਹਦਾ ਸਿਰ ਚੁੱਕ ਕੇ ਮਹਾਰਾਜ ਨੇ ਆਪਣੇ ਗੋਡੇ ਤੇ ਰੱਖੇ, ਰਵਾਲ ਦੇ ਨਾਲ ਮੂੰਹ ਪੂੰਜਿਆ ਮਹਾਰਾਜ ਨੂੰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆ ਕੇ ਬੈਠੇ, ਮਹਾਂਸਿਆ ਜੋ ਤੇਰੀ ਆਸਾ ਹੈ ਆਪਣੀ ਅੱਖਾਂ ਖੋਲ, ਕਿਉਂਕਿ ਗੁਰੂ ਤੇ ਸਭ ਦੀ ਆਸਾ ਪੂਰੀ ਕਰਨ ਵਾਲਾ ਜੋ ਵੀ ਆਸਾ ਕਰੇ ਇਹ ਤਾਂ ਸਿੱਖ ਵੱਲੋਂ ਨਹੀਂ ਪੂਰਾ ਪ੍ਰੇਮ ਹੁੰਦਾ, ਆਸਾ ਜੀ ਹੁੰਦੀ। ਗੁਰੂ ਅੱਜ ਵੀ ਹਾਜ਼ਰ ਹੈ, ਇਹ ਨਹੀਂ ਕਿ ਗੁਰੂ ਉਦੋਂ ਆਇਆ। ਸਿੱਖ ਦੀ ਐਸੀ ਭਾਵਨਾ ਬਣ ਜਾਵੇ ਗੁਰੂ ਅੱਜ ਵੀ ਹਾਜ਼ਰ ਨਾਜ਼ਰ ਹੈ ਔਰ ਗੁਰੂ ਅੱਜ ਵੀ ਗੁਰੂ ਆ ਕੇ ਸਿੱਖ ਦੇ ਕਾਲ ਸਵਾਰਦਾ, ਸਿੱਖ ਦੀ ਮਨ ਦੀ ਆਸਾ ਪੂਰੀ ਕਰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਮਹਾਰਾਜ ਭਾਈ ਮਹਾਂ ਸਿੰਘ ਨੂੰ ਆ ਕੇ ਕਹਿੰਦੇ ਨੇ, ਭਾਈ ਮਹਾਂ ਸਿੰਘ ਜਿਹਦੀ ਯਾਦ ਤੇਰੇ ਮਨ ਵਿੱਚ ਚੱਲ ਰਹੀ ਹੈ ਉਹ ਤੇਰੇ ਸਾਹਮਣੇ ਬੈਠਾ, ਅੱਖਾਂ ਖੋਲ। ਭਾਈ ਮਹਾਂ ਸਿੰਘ ਨੇ ਨੇਤਰ ਖੋਲੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਰਸ਼ਨ ਹੋਏ, ਨਿਹਾਲ ਹੋ ਗਏ, ਬਖਸ਼ ਲਏ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕੀਤੀ ਹੈ ਤੁਹਾਡੇ ਅੰਤਮ ਸਮੇਂ ਦਰਸ਼ਨ ਹੋ ਗਏ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਕਹਿੰਦੇ ਮਹਾਂ ਸਿੰਘ ਦੱਸ ਕੀ ਚਾਹੁੰਦੇ ਹੋ? ਜ਼ਿੰਦਗੀ ਚਾਹੁੰਦੇ ਤੈਨੂੰ ਬਖਸ਼ ਦਿੰਦੇ ਹਾਂ, ਰਾਜ ਚਾਹੁੰਦੇ ਹੈ ਦੇ ਦਿੰਦੇ ਹਾਂ, ਹੋਰ ਕੁਛ ਚਾਹੁੰਦੇ ਹੈ, ਮੁਕਤੀ ਚਾਹੁੰਦਾ, ਕੋਈ ਹੋਰ ਜੋ ਵੀ ਚਾਹੁੰਦੇ ਤੈਨੂੰ ਉਹ ਦੇ ਦਿੰਦੇ ਹਾਂ। ਪਰ ਭਾਈ ਮਹਾਂ ਸਿੰਘ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਦਿੱਤਾ ਤੁਹਾਡਾ ਹੈ, ਪਰ ਇੱਕੋ ਹੀ ਕਿਰਪਾ ਕਰਦੇ ਹੋ, ਜੋ ਅਸੀਂ ਗਲਤੀ ਕਰਕੇ ਆਏ ਹਾਂ ਉਹ ਸਾਡੀ ਬਖਸ਼ ਦੇ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਦਿਓ ਉਹ ਗਲਤੀ, ਕਿਉਂਕਿ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਹਾਂ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਮੁਖ ਹੋਇਆ ਨੂੰ ਕਿਤੇ ਥਾਂ ਨਹੀਂ ਮਿਲਦੀ। ਜਿਹੜੇ ਮੇਰੇ ਨਾਲ ਦੇ ਸਾਥੀ ਗਏ ਸੱਚਖੰਡ ਚੋਂ ਪੁੱਠੇ ਮੁੜੇ ਗਏ, ਕਹਿੰਦੇ ਗੁਰੂ ਨੂੰ ਵਿਦਾਵਾ ਲੈ ਕੇ ਆ, ਠੀਕ ਹੈ ਕੁਰਬਾਨੀ ਤੁਹਾਡੀ ਬੜੀ ਹੈ, ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੁੰਦਾ ਮੈਲ ਨਾ ਜਾਵੇ। ਕਹਿੰਦੇ ਜਿੰਨਾ ਚਿਰ ਗੁਰੂ ਦੀ ਮੱਤ ਨਹੀਂ ਹੈ ਕੋਲੇ, ਭਾਵੇਂ ਤੁਸੀਂ ਨਿੱਕਾ ਨਿੱਕਾ ਕਰਕੇ ਸਰੀਰ ਕਿਉਂ ਕਟਾ ਲਵੋ, ਫਿਰ ਵੀ ਉਹਨਾਂ ਚਿਰ ਉਹ ਪ੍ਰਾਪਤੀ ਨਹੀਂ ਹੁੰਦੀ ਹੈ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਨੀਂਦ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਹਾਰਾਜ ਹੁਣ ਕਿਰਪਾ ਕਰ ਦਿਓ। ਜੇ ਸਾਡੇ ਤੇ ਦਇਆ ਕਰਨ ਲੱਗੇ ਹੋ, ਜੇ ਸਾਡੇ ਤੇ ਤਰੁੱਠੇ ਹੋ, ਜੇ ਕਿਰਪਾ ਦੇ ਘੜ ਵਿੱਚ ਆਏ ਹੋ, ਮਹਾਰਾਜ ਸਾਡੀ ਟੁੱਟੀ ਗੰਢ ਦਿਓ। ਜਿਹੜਾ ਬਦਾਵਾ ਲਿਖ ਕੇ ਆਇਆ ਮਹਾਰਾਜ, ਉਹ ਪਾੜ ਕੇ ਆਪਣੇ ਨਾਲ ਜੋੜ ਲਵੋ, ਆਪਣੇ ਸਿੱਖ ਬਣਾ ਲਵੋ, ਆਪਣੇ ਚਰਨੀ ਲਾ ਲਵੋ। ਅੱਜ ਆਪਾਂ ਉਸ ਗੁਰੂ ਦਾ ਉਹ ਦਿਨ ਮਨਾ ਰਹੇ ਹਾਂ। ਔਰ ਉਹਨਾਂ ਭੁੱਲੇ ਵੀਰਾਂ ਨੇ ਜੋ ਭੁੱਖ ਦੇ ਮਾਰੇ ਗਏ ਸੀ, ਕੋਈ ਇਹ ਨਹੀਂ ਕਿ ਉਹ ਹੋਰ ਕਿਸੇ ਕਾਰਨ, ਭੁੱਖ ਬੜੀ ਐਸਾ ਦੁੱਖ ਹੈ ਭੁੱਖ ਦਾ ਕਿ ਵੱਡੇ ਵੱਡੇ ਡੋਲ ਜਾਂਦੇ ਨੇ, ਪੇਟ 'ਚ ਰੋਟੀ ਨਾ ਹੋਵੇ ਔਰ ਲੰਗਰ ਨਾ ਮਿਲਿਆ ਹੋਵੇ, ਭੁੱਖ ਹੋਵੇ, ਉਹਦਾ ਦੁੱਖ ਸਹਿਣਾ ਬੜਾ ਔਖਾ ਹੈ। ਤੇ ਇਸ ਕਰਕੇ ਭੁੱਖ ਦੇ ਮਾਰੇ ਗਏ ਸੀ ਔਰ ਦੁੱਖ ਦੇ ਮਾਰੇ ਗਏ ਸੀ, ਮਜਬੂਰ ਸੀ ਕਿ ਗੁਰੂ ਤੋਂ ਬੇਮੁੱਖ ਹੋ ਗਏ ਨਹੀਂ ਪ੍ਰੋਸਾਰਿਆਂ ਦਾ। ਆਪਣੇ 36 ਪ੍ਰਕਾਰ ਦੇ ਲੰਗਰ ਬਣਦੇ ਆ ਗੁਰਦੁਆਰੇ 'ਚ, ਅੱਜ ਕੱਲ੍ਹ ਫਿਰ ਵੀ ਭਰੋਸਾ ਟੁੱਟਦਾ ਹੈ। ਕਈ ਕਈ ਸਬਜ਼ੀਆਂ ਬਣਦੀਆਂ, ਕਈ ਕਈ ਮਿਠਾਈਆਂ ਬਣਦੀਆਂ ਨੇ, ਕਈ ਕੁਛ ਬਣਦਾ, ਸਾਡਾ ਭਰੋਸਾ ਫਿਰ ਵੀ ਕਾਇਮ ਨਹੀਂ ਰਹਿੰਦਾ ਹੈ, ਫਿਰ ਵੀ ਸਿਰਕਦਾ। ਪਰ ਉਸੇ ਤਰ੍ਹਾਂ ਤੁਸੀਂ ਆਪ ਅੰਦਾਜ਼ਾ ਲਾਓ ਕਿ ਜਿੱਥੇ ਆਲੇ ਦੁਆਲੇ ਮੌਤ ਹੈ, ਘੇਰਾ ਪਿਆ ਸਾਰੇ ਪਾਸੇ, 8-8 ਦਿਨ ਲੰਗਰ ਪ੍ਰਸ਼ਾਦਾ ਕੋਈ ਛਕਿਆ ਨੂੰ ਹੋ ਗਏ, ਅੰਦਰ ਅੰਨ ਪਾਣੀ ਗਿਆ ਨਹੀਂ ਹੈ। ਐਸੇ ਸਮੇਂ ਦੇ ਵਿੱਚ ਉੱਤੋਂ ਹੱਡ ਭਰਵੀਂ ਠੰਡ ਹੈ, ਸਿਆਲ ਦਾ ਮਹੀਨਾ ਹੈ, ਆਲੇ ਦੁਆਲੇ ਸਾਰਾ ਕੁਝ ਐਸਾ ਹੈ, ਇਹ ਤਾਂ ਬਾਣੀ 'ਚ ਭਗਤਾਂ ਨੂੰ ਵੀ ਕਹਿਣਾ ਪੈ ਗਿਆ। ਉਹ ਤਾਂ ਜੰਗ ਕਰਨਾ ਸੀ, ਦੁਸ਼ਮਣ ਨਾਲ ਲੜਨਾ ਸੀ, ਪੇਟ ਤੋਂ ਭੁੱਖੇ ਵੀ ਨੇ। ਇਹ ਤਾਂ ਕਬੀਰ ਨੂੰ ਕਹਿਣਾ ਪੈ ਗਿਆ, ਜੇ ਮਾਲਾ ਆਪਣੀ ਲੀਜੇ ਹਾਂ ਭੁੱਖੇ ਭਗਤ ਨਾ ਕੀਜੇ। ਕਹਿੰਦੇ ਮਹਾਰਾਜ, ਇਹ ਮਾਰੀ ਚੱਕ ਆਪਣੀ ਭੁੱਖਿਆ ਤੋਂ ਭਗਤੀ ਨਹੀਂ ਹੁੰਦੀ ਹੈ, ਤਾਂ ਮਾਲਾ ਲੈ ਲਿਆ ਆਪਣੀ, ਜੇ ਮੈਂ ਭੁੱਖੇ ਹੀ ਰਹਿਣਾ, ਪਹਿਲਾਂ ਪੇਟ ਤੋਂ ਰੋਟੀਆਂ, ਹੁਣ ਮਾਰੀਆਂ ਮੋਟੀਆਂ, ਕੁਝ ਖਾਣ ਪੀਣ ਤਾਂ ਹੋਵੇ। ਜੇ ਮਾਲਾ ਆਪਣੀ ਲੀਜੇ ਹਾਂ ਭੁੱਖੇ ਭਗਤ ਨਾ ਕੀਜੇ। ਤੇ ਕਬੀਰ ਭਗਤ ਤੇ ਹੋਰ ਵੀ ਕਹਿੰਦੇ ਨੇ, ਅਕਾਲ ਪੁਰਖ ਤੂੰ ਧੰਤਾ ਦੇ ਯੋਗ ਹੈ, ਪਰ ਤੂੰ ਇਕੱਲੇ ਹੀ ਨਹੀਂ, ਜਿਹੜਾ ਗੁਰੂ ਤੈਨੂੰ ਮਿਲਾਉਂਦਾ ਉਹ ਵੀ ਧੰਤਾ ਦੇ ਯੋਗ ਹੈ। ਫਿਰ ਮਹਾਰਾਜ, ਇਕੱਲਾ ਗੁਰੂ ਤੇ ਤੂੰ ਨਹੀਂ, ਤੁਹਾਨੂੰ ਦੁਆ ਨੂੰ ਚੇਤੇ ਉਦੋਂ ਕੀਤਾ ਜਾਂਦਾ ਜਦੋਂ ਪੇਟ ਵਿੱਚ ਰੋਟੀਆਂ ਹੋਣ, ਅੰਨ ਹੋਣ। ਜੇ ਭੁੱਖਾ ਹੈ ਨਾ, ਤਾਂ ਕਈ ਭੁੱਖੇ ਵਰਤ ਰੱਖ ਕੇ ਕਹਿੰਦੇ ਆ ਧਾਮੇ, ਕਈ ਸਾਡੇ ਕਈ ਵੀ ਰੋਜ਼ੇ ਰੱਖਦੇ ਨੇ, ਕਈ ਹੋਰ ਵਰਤ ਰੱਖਦੇ ਨੇ। ਔਰ ਸੱਚ ਜਾਣਿਓ, ਰੋਜ਼ੇ ਰੱਖਣ ਤੋਂ, ਵਰਤ ਰੱਖਣ ਤੋਂ ਮਾੜਾ ਰੋਟੀਆਂ ਨਹੀਂ ਫਿਰੇਗੀ, ਨਾਮ ਨਹੀਂ ਫਿਰਦੀ ਹੈ, ਰੋਟੀ ਜ਼ਿਆਦਾ ਫਿਰ। ਰੋਟੀ ਦਾ ਸਿਮਰਨ ਹੋਵੇਗਾ, ਪਰਮਾਤਮਾ ਦਾ ਸਿਮਰਨ ਮੁਸ਼ਕਲ ਹੈ ਜਿੰਨਾ ਚਿਰ ਪੇਟ ਵਿੱਚ ਰੋਟੀਆਂ ਨਹੀਂ ਹਨ। ਉਹ ਸਾਰਾ ਉਡੀਕੂਗਾ ਸਮਾਂ, ਕਦੋਂ ਹੋਵੇਗਾ, ਕਦੋਂ ਰੋਟੀ ਖਾਈਏ। ਤਾਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ, ਤੁਸੀਂ ਜਿੱਥੇ ਵੀ ਜਾਓ, ਮਹਾਰਾਜ ਨੇ ਕਹਿਤਾ ਪਾਤਸ਼ਾਹ ਪਹਿਲੇ ਪੰਗਤ, ਪਾਤਸ਼ਾਹ ਸੰਗਤ, ਲੰਗਰ ਥੱਲੇ ਹੈ, ਪਹਿਲਾਂ ਪੌੜੀਆਂ ਨੇ ਗੋਲੀ ਤਸੀ ਬਣਾਇਆ ਕਿ ਪਹਿਲਾਂ ਇਹਦੀ ਪੂਰਤੀ ਕਰ ਲਓ, ਕਿਉਂਕਿ ਖੁਰਾਕ ਤੰਗ ਦੀ ਹੈ। ਪਹਿਲਾਂ ਤੰਗ ਠੀਕ ਹੋਵੇਗਾ, ਮਨ ਦੀ ਖੁਰਾਕ ਤੇ ਬਾਅਦ ਚ ਲੈ ਲਓ ਜਾ ਕੇ, ਪਹਿਲਾਂ ਤਨ ਦੀ ਖੁਰਾਕ ਪੂਰੀ ਕਰੋ, ਕਿਉਂਕਿ ਮਨ ਨੂੰ ਵੀ ਖੁਰਾਕ ਚਾਹੀਦੀ ਹੈ ਔਰ ਤਨ ਨੂੰ ਵੀ ਚਾਹੀਦੀ ਹੈ। ਖਾਣਾ ਤਨ ਦਾ ਹੈ, ਰੋਟੀ ਪ੍ਰਸ਼ਾਦਾ ਲੰਗਰ, ਖਾਣਾ ਮਨ ਦਾ ਹੈ, ਗੁਰਬਾਣੀ ਦੱਸਿਆ ਕਿ ਮਨ ਦਾ ਖਾਣਾ ਵੀ ਹੈ। ਔਰ ਦੋਵੇਂ ਖਾਣੇ, ਦੋਵੇਂ ਲੰਗਰ ਗੁਰੂ ਸਾਹਿਬ ਨੇ ਗੁਰੂ ਘਰ ਵਿੱਚ ਚਲਾਏ ਨੇ, ਦੋਵੇਂ ਲੰਗਰਾਂ ਦਾ ਜ਼ਿਕਰ ਕੀਤਾ ਰਾਏ ਬਲਵੰਤ ਤੇ ਸੱਤੇ ਡੂੰਗ ਨੇ ਆਪਣੀ ਵਾਰਾਂ ਦੇ ਵਿੱਚ, ਆਪਣੀ ਵਾਰ ਦੇ ਵਿੱਚ ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੀ ਹੈ, ਇਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਘਰ ਦੇ ਵਿੱਚ ਗੁਰੂ ਦੇ ਸ਼ਬਦ ਦਾ ਲੰਗਰ ਚੱਲਦਾ ਕਹਿੰਦੇ, ਔਰ ਸਾਰਾ ਦਿਨ ਚੱਲਦਾ ਹੈ ਕਥਾ ਕੀਰਤਨ ਹੁੰਦਾ ਹੈ, ਇਹ ਲੰਗਰ ਹੈ ਅਸਲ ਵਿੱਚ ਗੁਰੂ ਕੇ ਬਾਣੀ ਦਾ ਕੀਰਤਨ ਕਰਨਾ ਔਰ ਗੁਰੂ ਕੇ ਇਤਿਹਾਸ ਦੀ ਕਥਾ ਕਰਨੀ, ਗੁਰਬਾਣੀ ਦੀ ਇਤਿਹਾਸ ਦੀ ਕਥਾ ਕਰਨੀ, ਇਹੋ ਹੀ ਲੰਗਰ ਹੈ ਅਸਲ ਵਿੱਚ। ਮਹਾਰਾਜ ਨੇ ਕਹਿ ਦਿੱਤਾ ਕਿ ਕਥਾ ਜੀ ਕੀ ਹਰ ਕਥਾ ਉੱਤਮ। ਮਹਾਰਾਜ ਕਹਿੰਦੇ ਸਾਰਿਆਂ ਤੋਂ ਮੇਰੇ ਜੀ ਵਾਸਤੇ ਉੱਤਮਤਾ ਹੈ, ਕੀ ਹੈ ਕਥਾ? ਆਮ ਸਗਲ ਰਸ ਚੀਤੀ ਨੇ ਕਹਿੰਦੇ ਇਸ ਤੋਂ ਸਭ ਥੱਲੇ ਹੋਰ ਮੇਰੇ ਵਾਸਤੇ ਕਥਾ ਤੇ ਕੀਰਤਨ। ਮਹਾਰਾਜ ਨੇ ਉਹੀ ਬਚਨ ਕਹੇ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮੰਤੇ ਕਾਰੀ ਨੇ, ਕਹਿੰਦਾ ਇੰਨੀ ਪਿਆਰੀ ਹੈ ਔਰ ਇੰਨੀ ਅੰਮ੍ਰਿਤ ਧਾਰੀ, ਅੰਮ੍ਰਿਤ ਦੀ ਭਰੀ ਹੋਈ ਹੈ ਕਥਾ ਜਿਹੜੀ ਹੈ। ਕਹਿੰਦੇ ਗੁਰੂ ਨੇ ਵੀ ਆਪਣੇ ਮਨ ਤੋਂ ਨਿਰਖ ਮਾਤਰ ਉਤਾਰੀ, ਉਹ ਵੀ ਕਥਾ ਸੁਣ ਲਿਆ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਬਣ ਗਏ, ਉਹ ਗੁਰੂ ਨਾਨਕ ਦੀ ਜੋਤ ਹੈ, ਉਹਦੀ ਜੋਤ ਉਹਾ ਜੋਤ ਸਾਰੇ ਸਾਰੇ ਕਾਇਆ ਫੇਰ ਪਲਟੀ ਹੈ, ਸਿਰਫ ਕਾਇਆ ਪਲਟੀ ਹੈ, ਜੋਤ ਉਹੀ ਹੈ। ਆਪਣੇ ਅੰਗਦ ਲੈ ਕੇ ਗੁਰੂ ਸਾਹਿਬ ਨੇ ਲੈਣੇ ਤੋਂ ਅੰਗਦ ਗੁਰੂ ਬਣਾ ਦਿੱਤਾ ਹੈ, ਪਰ ਗੁਰੂ ਬਣਿਆ ਹੋਇਆ ਭਾਈ ਪੈਰੇ ਤੇ ਮੋਖੇ ਕੋਲੋਂ ਕਥਾ ਸੁਣਦੇ ਨੇ, ਲਿਆ ਮੇਰੇ ਨਾਨਕ ਦੀ ਕਥਾ ਸੁਣਾ। ਪਰ ਕਥਾ ਵੀ ਸੁਣਦੇ ਨੇ, ਇਹ ਨਹੀਂ ਕਿ ਸੁਣੀ ਜਾਂਦੇ ਨੇ। ਇਤਿਹਾਸ ਪੜ੍ਹ ਕੇ ਫਿਰ ਸੂਰਜ ਪ੍ਰਕਾਸ਼ ਕਹਿੰਦੇ, ਪੜ੍ਹਦਿਆਂ ਕਥਾ ਸੁਣਦਿਆਂ ਸੁਣਦਿਆਂ ਸਾਹਿਬ ਵੀ ਗੁਰੂ ਅੰਗਦ ਸਾਹਿਬ ਦੀ ਸਮਾਧੀ ਲੱਗਦੀ, ਕਈ ਵਾਰੀ ਕਈ ਕਈ ਘੰਟੇ ਨਹੀਂ ਖੁੱਲਦੀ ਹੈ। ਔਰ ਕਥਾ ਉੱਥੇ ਕਰਨ ਵਾਲਾ ਆਰਾਮ ਟਿਕ ਜਾਂਦੇ ਨੇ, ਕਈ ਕਈ ਪੰਜ ਪੰਜ ਸੱਤ ਦਸ ਦਸ ਘੰਟੇ ਵੀ ਅਨੰਤ ਬੈਠੇ ਨੇ, ਕਿਉਂਕਿ ਜਿੱਥੇ ਆਨੰਦ ਹੈ, ਜਿੱਥੇ ਰਸ ਹੈ, ਉੱਥੇ ਸਮਾਂ ਨਹੀਂ ਹੈ। ਸਮੇਂ ਨੂੰ ਵਿਦਵਾਨਾਂ ਨੇ ਵਰਣਨ ਕੀਤਾ ਕਿ ਸਮੇਂ ਦੇ ਤਿੰਨ ਕਾਲ ਨੇ, ਭੂਤ ਭਵਿੱਖ ਵਰਤਮਾਨ। ਸਮਾਂ ਨਾ ਭੂਤ ਹੈ, ਨਾ ਭਵਿੱਖ ਹੈ, ਨਾ ਵਰਤਮਾਨ ਹੈ, ਕੁਛ ਵੀ ਨਹੀਂ ਹੈ। ਇਹ ਤਾਂ ਸਿਰਫ ਅਸੀਂ ਆਪਣੇ ਸਮਝਣ ਵਾਸਤੇ ਇਹਦੇ ਤਿੰਨ ਹਿੱਸੇ ਬਣਾਏ ਨੇ। ਸਮਾਂ ਕੀ ਹੈ? ਨਾ ਭੂਤ ਹੈ, ਨਾ ਭਵਿੱਖ ਹੈ, ਨਾ ਵਰਤਮਾਨ। ਇਹ ਤਾਂ ਇੱਕ ਰਸ ਚੱਲਦੀ ਨਦੀ ਹੈ, ਚੱਲ ਰਹੀ ਹੈ, ਔਰ ਬਲਕਿ ਚੱਲਦੀ ਵੀ ਨਹੀਂ। ਸਮਾਂ ਕੀ ਚੱਲਦਾ? ਅਸੀਂ ਚੱਲ ਰਹੇ ਹਾਂ। ਸਮਾਂ ਤੇ ਉਦੋਂ ਵੀ ਇਹੋ ਹੀ ਸੂਰਜ ਚੜ੍ਹਦਾ ਜਦੋਂ ਅਸੀਂ ਜੰਮੇ ਨਹੀਂ ਸੀ ਅਜੇ। ਇਹ ਹੀ ਚੰਦਰਮਾ ਸੀ, ਇਹੋ ਹੀ ਤਾਰੇ ਸੀ, ਇਹੋ ਹੀ ਹਵਾ ਚੱਲਦੀ ਸੀ, ਇਹ ਧੁੱਪ ਸੀ, ਇਹੀ ਸ਼ੌਂਕ ਸੀ, ਇਹੀ ਗਰਮੀ ਸੀ, ਇਹ ਸਰਦੀ ਸੀ। ਪਰ ਜਦੋਂ ਸਾਡਾ ਜਨਮ ਹੋ ਗਿਆ, ਅਸੀਂ ਛੋਟੇ ਛੋਟੇ ਬੱਚੇ ਸੀ, ਉਦੋਂ ਵੀ ਇਹੋ ਹੀ ਸਮਾਂ ਸੀ। ਸਮਾਂ ਤਾਂ ਨਹੀਂ ਬਦਲਿਆ, ਬਦਲਿਆ ਇਨਸਾਨ, ਬਦਲਿਆ ਇਨਸਾਨ, ਬਦਲਦਾ ਗਿਆ ਸੰਸਾਰ, ਬਦਲਦਾ ਗਿਆ। ਜਵਾਨੀ ਆ ਗਈ, ਕਿਸ਼ੋਰ ਅਵਸਥਾ ਆ ਗਈ, ਜਵਾਨੀ ਆ ਗਈ, ਬੁਢਾਪਾ ਆ ਗਿਆ, ਮੌਤ ਆ ਗਈ। ਹੁਣ ਸਮੇਂ ਦੇ ਹਿੱਸੇ ਤਾਂ ਨਹੀਂ ਬਦਲੇ, ਸਮਾਂ ਤਾਂ ਉਹੀ ਹੈ। ਸਮਾਂ ਨਹੀਂ ਬਦਲਿਆ, ਅਸੀਂ ਬਦਲ ਗਏ। ਸਮਾਂ ਉਹੀ ਹੈ, ਨਾ ਸਮਾਂ ਭੂਤ, ਨਾ ਭਵਿੱਖ, ਨਾ ਵਰਤਮਾਨ। ਇਹ ਠੀਕ ਹੈ ਕਿ ਵਿਦਵਾਨਾਂ ਨੂੰ ਸਮਝਣ ਵਾਸਤੇ ਇਹਦੇ ਕੁਝ ਹਿੱਸੇ ਬਣਾਏ ਨੇ, ਕਿ ਸਮਝ ਲਈਏ। ਇਹ ਵੀ ਕਿਉਂ ਬਣਾਉਣੇ ਪਏ ਕਿ ਭੂਤ ਭਵਿੱਖ ਅਤੇ ਵਰਤਮਾਨ, ਭੂਤ ਜਿਹੜਾ ਪਿੱਛੇ ਬੀਤ ਗਿਆ, ਭਵਿੱਖ ਜਿਹੜਾ ਆਉਣਾ ਹੈ, ਵਰਤਮਾਨ ਜਿੱਥੇ ਆਪਾਂ ਹੁਣ ਬੈਠੇ ਹਾਂ। ਔਰ ਇਹਨੂੰ ਸਮਝਾਉਣ ਵਾਸਤੇ ਬਣਾਏ ਨੇ ਕਿ ਮਨੁੱਖਾ, ਤਾਂ ਜੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਤਾਂ ਤੂੰ ਵਰਤਮਾਨ ਦੇ ਵਿੱਚ ਆ। ਤੂੰ ਭੂਤ ਕਾਲ ਦੀਆਂ ਗੱਲਾਂ ਯਾਦ ਕਰਕੇ ਚਿੰਤਾ ਤੁਰ ਰਹਿੰਦਾ, ਪਿੱਛੇ ਮੇਰੇ ਕੋਲ ਆਹ ਕੁਛ ਸੀ, ਉਹ ਯਾਦਾਂ ਚ ਅੱਜ ਹੈ ਨਹੀਂ, ਇਸੇ ਚ ਉਲਝੀਆਂ ਸਾਰੀ ਜ਼ਿੰਦਗੀ। ਔਰ ਅੱਗੇ ਜੋ ਮੇਰੇ ਕੋਲ ਹੈ, ਕਿਤੇ ਇਹ ਵੀ ਨਾ ਚਲਿਆ ਜਾਵੇ, ਇਹਦੀ ਚਿੰਤਾ ਬਣੀ ਹੈ। ਜਿਹੜਾ ਵਰਤਮਾਨ ਹੈ ਉਸ ਚ ਆਉਂਦਾ ਹੀ ਨਹੀਂ ਹੈ। ਕਬੀਰ ਭਗਤ ਨੇ ਗੁਰਬਾਣੀ ਚ, ਕਿਉਂਕਿ ਭਗਤਾਂ ਨੇ ਬਾਣੀ ਬੜੀ ਉੱਚ ਕੋਟੀ ਦੀਆਂ ਗੱਲਾਂ ਕੀਤੀਆਂ ਨੇ, ਪਰ ਜਿਹੜੇ ਜਿਹੜੇ ਕਿੱਤੇ ਚ ਭਗਤ ਕੰਮ ਕਰਦੇ ਨੇ, ਪ੍ਰਮਾਣ ਆਪਣੇ ਕਿੱਤੇ ਦੇ ਦਿੱਤੇ ਨੇ। ਰਵਿਦਾਸ ਨੇ ਆਪਣੇ ਕਿੱਤੇ ਦੇ ਪ੍ਰਮਾਣ ਦਿੱਤੇ ਨੇ, ਲੋਕ ਬਿਠਾਵੇ ਪਨ ਹੀ ਆਰ ਨਹੀਂ ਜੇ ਤੁਪ, ਨਹੀਂ ਰਾਮ ਬੀਠਾ ਰੁਪ, ਲੋਕ ਗੰਢ ਗੰਢ ਖੜਾ ਵੀ ਦੂਚਾ, ਹਾਂ ਬਿਨ ਗੰਠੇ ਜਾਏ ਪਹੁੰਚਾ। ਹਰ ਲੋਕਾਂ ਕਹਿੰਦੇ ਜੁੱਤੀਆਂ ਘਟਾਉਂਦੇ ਮਰ ਗਏ, ਇੱਕ ਘੜਾ ਲਈ ਫੇਰ ਟੁੱਟ ਗਈ, ਫੇਰ ਘੜਾ ਲਈ ਫੇਰ ਟੁੱਟ ਗਈ। ਕਹਿੰਦਾ ਰਵਿਦਾਸ ਕਹਿੰਦਾ ਮੈਂ ਦੇਖ ਲਿਆ ਗੰਢ ਕੇ ਜੁੱਤੀਆਂ, ਮੈਂ ਗੰਢੀ ਹੋਣੀ ਫਿਰ ਬਿਨੇ ਗੰਢੇ ਚੱਲ ਪਏ, ਜਿੰਨੀਆਂ ਗੰਢੋਗੇ ਉਹਨੀਆਂ ਟੁੱਟਣਗੀਆਂ। ਜੁੱਤੀ ਕੀ ਹੈ? ਕਾਇਆ। ਇਹ ਕਾਇਆ ਰੂਪੀ ਜੁੱਤੀ ਨੂੰ ਲੋਕਾਂ ਨੇ ਗੰਢਿਆ, ਕਿਸੇ ਨੇ ਨਾਨਕਿਆਂ ਨਾਲ ਗੰਢਿਆ, ਕਿਸੇ ਨੇ ਦਾਦਕਿਆਂ ਨਾਲ ਗੰਢਿਆ, ਕਿਸੇ ਨੇ ਸਹੁਰਿਆਂ ਨਾਲ ਗੰਢ ਪਾਈ, ਕਿਸੇ ਨੇ ਪੇਕਿਆਂ ਨਾਲ ਗੰਢ ਪਾਈ, ਕਿਸੇ ਨੇ ਮਿੱਤਰਾਂ ਨਾਲ ਗੰਢ ਪਾਈ, ਔਰ ਕਿਸੇ ਨੇ ਯਾਰਾਂ ਨਾਲ ਗੰਢ ਪਾਈ। ਗੰਢਾਂ ਬੜੀਆਂ ਪਾਈਆਂ ਦੁਨੀਆਂ ਨੇ, ਬੜੀਆਂ ਗੰਢਿਆ ਨੇ। ਕਹਿੰਦੇ ਜਿੱਥੇ ਗੰਢੀ ਉੱਥੇ ਟੁੱਟੀ ਹੈ। ਤੇ ਸੰਸਾਰ ਦਾ ਸੁਭਾਅ ਹੈ ਕਿ ਜੋ ਚੀਜ਼ ਸਾਨੂੰ ਮਿਲ ਰਹੀ ਹੈ ਉਹਨੇ ਵਿਛੜਨਾ, ਹਰ ਇੱਕ ਚੀਜ਼ ਕੋਈ ਵੀ ਨਹੀਂ ਵਸਤੂ ਐਸੀ ਜਿਹੜੀ ਨਾ ਵਿਛੜੇ। ਜਿੱਥੇ ਵੀ ਗੰਢਾਂ ਨੇ ਉੱਥੇ ਟੁੱਟੇਗੀ। ਜਿੱਥੇ ਵੀ ਬਹੁਤੀ ਮਿੱਤਰਤਾ ਪਾਵਾਂਗੇ, ਕਦੇ ਦੁਨੀਆਂ ਤੇ ਖਿਆਲ ਕਰ ਲਓ, ਜਿਹੜਾ ਬਹੁਤਾ ਵੱਡਾ ਮਿੱਤਰ ਹੈ بہتا بڑا دشمن بھی وہی ہے جنہیں گنڈے ہی نہیں انہیں دشمنی کھانی ہے. ایسے تو فرید کی گل کہنی پی فرید کہنے لگا دیکھ فریدا جو تھیا سکڑ ہوئی ویس. کہنا دیکھا جنہوں نے سکڑ ورگے میٹھے بنا بنا کے گنڈا سی نا گنڈا پائیا سیا آ میرا ہے آ میرا ہے آ میرے فلانا ہے میرے پیوکا ہے. کہنے اتنے ہی جہر بن گئی وہی جہر بن گئی وہی جہر بن گئی. اور جس نے ابھی بہت پیارا بنا بہت بڑا دشمن بھی وہی ہوں. اس کر کے وہ گلتے اپنی اپنی کرتے ہیں اپنے کتے کی. کہتے لوگ گنٹ گنٹ کھڑا تو دوچا کہنا لوگوں نے بڑی گنڈا پائیا پایا پر سارا دل اپنا یہ کام ہے ایک دوجے گنڈنی کٹے بندی آئے آؤ ہے سارا نہیں چلتے پر اتھی ٹوٹتی ہے اتو ٹوٹتی ہے. کہنے رداس کہنا ہوں دن گنٹے جائے پوچھا کہنے میں گنٹی ہوئی کسی نے پتا ہے میں ٹوٹنی ہے کل جیڑی کل ٹوٹے جانی ہے گنڈنی کہے واسطے کہ دنیا نال گنڈو ہی نہ گنڈو کی لوڑ ہی نہیں ہے. اس کر کے ہو بن گنٹے جائے پہنچا پرمان تو جتیا تو دینا پر بڑا اس کوٹ کا پرمان ہے. پیڑ بھگت بھی پرمان اپنے کاموں کے دے گئی بنابن ماں ہو گھر چھوڑے جائے جلا ہو. کہتے جب میں بدھی نال گیا نا یہ شریر کی تانا بانی تانی سنا واسطے بنا واسطے یہ سدھ کر لیے من میں چوڑی تانی سمار لیے بدھی گئی من کوڑے کہنا من میں کوئی جلاح گھر چی نہیں گھر چھوڑے جائے جلا ہو کہ جلاح ہے ہی نہیں اتنے ہوں پرمان تو اپنے دن. اور گل بھی ٹھیک ہے کہ من ساڈا من ساڈا برتمان حاضر ہوتے ہی نہیں بس یہی ہے اسی نو کہ برتمان. اور اسی نو کہندے نے کئی مان کرم کئی مان کا کہ جب ساڈا جس سمے تھی بیٹھے ہاں وہ سمے ساڈا من کتنے من وہ کرم وہ لے کے پہنتا ہے جہاں کرم من بھی نال کرے بیٹھے ہاں گردوارے من کتنے ہور ہوے گا بیٹھے ہاں کتنے ہور من کتنے ہور ہوے گا. من بڑا تیز ہے جتنے ابھی ہونے ہاں من اتنے نہیں ہوتا ہے بس یہ اسی کر کے یہ بنایا کہ تم برتمان دے وچ رہو من تیرا برتمان آؤں نہیں ہے من ٹکاؤ کے سمے سے دوڑ دے. تن جڑا ہے یہ میدان سے دوڑ دے سپیس چاہیے تن دوڑ واسطے میدان چاہیے گراؤنڈ چاہیے اور جڑا تن دوڑ واسطے تو من دوڑ واسطے سما چاہیے سما ہے من سمے سے دوڑ دیا ہوں سمے بھی جی من کی کوئی سیما نہیں کتوں تک جائے تو سمے کی کوئی سیما نہیں کتوں تک ہے یہ تو کوئی سیما ہی نہیں ہے. زمین کی سیما ہے کہ سمندر کے کنڈے جا کے موکی اگے بھی اترے گا سمے کی کوئی سیما نہیں. اس کر کے یہ بنڈے ہے کہ بھائی تری سمے کی کوئی سیما نہیں سما دوڑتا رہتا ہے. کہنے کل چھوڑیا جائے چلا کہنے دیکھا سی بھی آ چل رہے سب دے تم گج نو گج دس اکیس پوریا ایک تنائی ساٹھ سوت نو کھنڈ بہتر پاٹ لگو ادھکائی. کہنے یہ جہاں شریر کا تانا بانا ہے تو سارا اٹھا ہوا کہنے نو دس نو یہ سارے کہنے نو گولکا نے دس اندرے نے اور اسی طرح پانچ کام آدک پانچ اندرے اور پانچ تت یہ سارے مل کے اس طرح اکی سارے کہنے آپ اپنے اٹھ جا پیا تانا جی میرے سجاؤ واسطے گیا پھر اتنے کہنے مر کوئی جلا ہی نہیں جی پر گیا انہوں واسطے وہ ہے ہی نہیں گھر سوڈیا جائے جلا ہو تو پیسہ نہیں بیٹھے اپنا گھر چاہنا پہ گا. سو اس کر کے گرمت پیارے ہو کے گل کر رہے تھے کہ بچارے کھوکھ دے مارے کھوکھ بڑی چیز ہوتی ہے اور کھوکھ ورگا کبیر بھگت جی نے ایسے ایسے پرمان دیتے وہ کہنے لگا تن گوپال اے گوپال اکال پرکھ واحگرو کی تنتا دے جوگ ہیں. کہنے کلے نہیں تن گردیو کہتے جہاں گرو تینوں ملا والا وہ بھی تنتا دے جوگ ہے. پتہ دو ہی چنگے کدوں لگتے ہو تن اناد بھوکے کبل تہتے جدو ان کھا لیے دونوں ہی چنگے لگتے ہیں. تن میں سات دن ایسی جانی تین کو مل گو سارنگ پانی تن وہ مہاتما لوگ نے جنہوں نے اس گل سمجھے وہ پرماتما بھی پا لیں. یہ پخانڈ نہیں کہ جگ میں بخت ہے دھدا تاری گی کھاوے بخت کا تاری ان بنا نہ ہوئے سکال تجے ان نہ ملے گوپال. یعنی ان تج کے نہیں کوئی پراپتی ہوتی ہے ان کھان واسطے بنایا کیونکہ پران کا تن کا جیون ہے پران ان کے آسرے نے ان نہ ہوگا پران نہیں رہ سکتے. اس کر کے بچارے ان کے نعرے اس چلے گئے پر پچھتاوا ہو گیا مڑ کے پھر آ گئے. گرو بخشندہ گرو نے بخش لے ਤੋਂ ਗੁਰੂ ਦੇ ਪਿਆਰੇ ਦੇ ਆਪਾਂ ਵੀ ਗੁਰੂ ਦੇ ਚਰਨਾਂ 'ਚ ਆਵਾਂਗੇ, ਗੁਰੂ ਕੋਲੋਂ ਆਪੇ ਕੀਤੇ ਹੋਏ ਬਖਸ਼ਾਵਾਂਗੇ। ਗੁਰੂ ਬਖਸ਼ਿੰਦ ਹੈ, ਗੁਰੂ ਸਾਡੇ ਹੀ ਦਿਆਲੂ ਹੈ, ਗੁਰੂ ਸਾਡੇ ਹੀ ਕਿਰਪਾਲੂ ਹੈ, ਗੁਰੂ ਬਖਸ਼ ਲੈਂਦੇ। ਵਿਵਸਥਾ ਹੈ ਕਿ ਅਸੀਂ ਆਈਏ ਸੀ ਗੁਰੂ ਦੇ ਚਰਨਾਂ ਵਿੱਚ। ਹੁਣ ਭਾਈ ਮਹਾਂ ਸਿੰਘ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੱਸ ਭਾਈ ਕੀ ਚਾਹੁੰਦੇ? ਭਾਈ ਮਹਾਂ ਸਿੰਘ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਕੁਛ ਵੀ ਨਹੀਂ ਚਾਹੀਦਾ ਕਿ ਜਿਹੜੀ ਤੇਰੇ ਨਾਲ ਅਸੀਂ ਵਿਦਾਵਾ ਲੈ ਕੇ ਗਏ ਉਹ ਪਾੜ ਕੇ ਸਾਨੂੰ ਮੁੜ ਕੇ ਆਪਣੀ ਗੁਰਸਿੱਖੀ ਦੇ ਵਿੱਚ ਸ਼ਾਮਿਲ ਕਰ ਲੈ। ਮੈਨੂੰ ਗੁਰਸਿੱਖੀ ਦਾ ਦਾਨ ਦੇ ਦੇ ਤਾਰੇ ਨੂੰ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ। ਸੋ ਉਸ ਗੁਰੂ ਗੋਬਿੰਦ ਸਿੰਘ ਨੇ, ਵੈਸੇ ਉਹ ਅੱਜ ਦੇ ਦਿਨ ਕਹਿਣਾ ਪੈਂਦਾ ਕਿਉਂਕਿ ਆਪਾਂ ਦਿਨ ਹੁਣ ਮਨਾਉਂਦੇ ਹਾਂ, ਵੈਸੇ ਉਹ ਮਹੀਨਾ ਉਦੋਂ ਦੇਖਦਾ ਸੀ ਮਈ ਦੇ ਮਹੀਨੇ ਜੰਗ ਹੋਈ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪੋਹ ਦੇ ਮਹੀਨੇ ਦੇ ਵਿੱਚ ਨਿਕਲੇ ਚਮਕੌਰ ਦੀ ਗਲੀ ਦੇ ਵਿੱਚੋਂ 10-11 ਪੋਹ ਨੂੰ। ਫਿਰ ਉੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਰਾਏ ਕੱਲੇ ਦੇ ਕੋਲ, 21-22 ਦੇ ਉੱਥੇ ਰਹੇ ਨੇ। ਉੱਥੇ ਨੂਰਾ ਮਾਹੀ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਆਇਆ। ਗੁਰੂ ਸਾਹਿਬ ਨੇ ਉੱਥੇ ਕਾਹੀ ਦਾ ਬੂਟਾ ਪੜਦੇ ਪੜਦੇ ਖਬਰ ਸੁਣਦੇ ਨੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਲੈ ਭਾਈ ਇਹ ਤੁਰਕ ਰਾਜ ਦੀ ਜੜ ਪੁੱਟ ਦਿੱਤੀ ਹੈ। ਉਦੋਂ ਬੂਟਾ ਕੁੱਟਿਆ ਗਿਆ। ਹੋਲੀ ਰਾਏ ਕੱਲਾ ਬੈਠੇ, ਮਹਾਰਾਜ ਸਾਡੇ ਤੇ ਕਿਰਪਾ ਕਰਿਓ, ਦਇਆ ਕਰਿਓ, ਅਸੀਂ ਤੁਹਾਡੇ ਸੇਵਕ ਹਾਂ ਸਦਾਈ। ਮਹਾਰਾਜ ਨੇ ਆਪਣੇ ਕੋਲੋਂ ਸ੍ਰੀ ਸਾਹਿਬ ਦਿੱਤੀ, ਲੈ ਭਾਈ ਤੁਸੀਂ ਇਹਦੀ ਪੂਜਾ ਕਰਿਓ, ਸਤਿਕਾਰ ਕਰਿਓ, ਤੁਹਾਡਾ ਰਾਜ ਰਹੇਗਾ। ਜਿਹਦੇ ਸਤਿਕਾਰ ਨਹੀਂ ਕਰੋਗੇ ਤੁਹਾਡਾ ਰਾਜ ਨਹੀਂ ਰਹਿਣਾ। ਸੋ ਕਹਿੰਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਉਹਨਾਂ ਦਾ ਪੋਤਾ ਹੋਇਆ ਗਹਾਂ ਰਾਏ ਕੱਲੇ, ਉਹਨੇ ਬਸਤਰੇ ਪਾਲੀ, ਕਹਿੰਦੇ ਜੀ ਕਿਤੇ ਅਗਲਾ ਲੋਹੇ ਦੀ ਕਿਰਪਾਨ ਇੱਕ ਇਹਨੂੰ ਪੂਜੀ ਜਾਣਾ। ਕਹਿੰਦੇ ਐਸਾ ਘੋੜਾ ਡਰਿਆ, ਉਹ ਤਲਵਾਰ ਨਿਕਲ ਕੇ ਉਹਦਾ ਆਪਣੇ ਸਿਰ ਵੱਢਿਆ ਗਿਆ। ਅੱਗੇ ਰਾਜ ਵੀ ਖਤਮ ਹੋ ਗਿਆ, ਅੱਜ ਕੱਲ੍ਹ ਉਪਾਗ ਪੰਜੋ ਦੀ ਮੰਤ ਹੈ। ਸੋ ਕਹਿਣ ਤੋਂ ਭਾਵ ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਤੁਰਦੇ ਫਿਰਾਉਂਦੇ ਫਿਰ ਕਾਂਗੜ ਪਹੁੰਚੇ ਨੇ। ਕਾਂਗੜ ਦਾ ਇਲਾਕਾ ਦੀਨੇ ਕਾਂਗੜ, ਉੱਥੇ ਪਹਿਲੇ ਸੇਵਕ ਸੀ ਪਰਿਵਾਰ ਇੱਕ ਗੁਰੂ ਘਰ ਦਾ, ਜੋ ਛੇਵੇਂ ਪਾਤਸ਼ਾਹ ਦੀ ਸਹਾਇਤਾ ਕੀਤੀ ਸੀ। ਭਾਈ ਰਾਏ ਜੋਧ ਤੇ ਸਲੇਮ ਸ਼ਾਹ ਦੋਵੇਂ ਭਰਾ ਸੀ। ਇਹਨਾਂ ਕੋਲ 1500-1600 ਫੌਜੀ ਜਵਾਨ ਤਕੜੇ ਰੱਖੇ ਹੋਏ ਸੀ। ਕਿਸੇ ਟਾਈਮ ਤੇ ਇਹਨਾਂ ਦਾ ਵੱਡਾ ਕੋਈ ਅਕਬਰ ਦੇ ਕੋਲ ਕੋਈ ਮਰਾਤਬਾ ਲਿਆ, ਉਸਨੇ ਉਹਦਾ ਨਾਮ ਸੀ ਮਿੱਠਾ, ਔਰ ਮਿੱਠੇ ਨੂੰ ਮਹਿਲ ਦਾ ਖਿਤਾਬ ਦੇ ਕੇ 120 ਪਿੰਡ ਪ੍ਰਗਣਾ ਨੇ ਦਿੱਤਾ ਹੋਇਆ ਸੀ। ਮਹਿਲ ਮਿੱਠਾ ਉੱਥੇ ਗੁਰਦੁਆਰਾ ਬਣਿਆ ਜੀ ਉਹਦੇ ਨਾਂ ਤੇ, ਮਹਿਲ ਮਿੱਠਾ ਜਿਵੇਂ ਮੇਹਰ ਕਹਿ ਦਿੰਦੇ ਨੇ ਉਦੋਂ, ਕੋਈ ਉਹਦਾ ਮਹਿਰ ਮੇਹਰ ਇਹੋ ਜਿਹਾ ਕੋਈ ਉਹਦਾ ਸੀ। ਉਹ ਦੇ ਕੇ ਉਹਨੂੰ ਮਹਿਲ ਮਿੱਠੇ ਨੂੰ ਮਹਿਲ ਮਿੱਠਾ ਬਣਾਇਆ ਪਹਿਲਾਂ ਮਿੱਠੇ ਤੋਂ। ਉਹਦੀ ਵੰਸ਼ ਵਿੱਚੋਂ ਸੀ ਭਾਈ ਰਾਏ ਜੋਧ ਤੇ ਸਲੇਮ ਸ਼ਾਹ, ਦੋਵੇਂ ਭਰਾ ਬੜੇ ਯੋਧੇ ਸੀ। ਉਹਨਾਂ ਦੇ ਜਨਮ ਬਾਰੇ ਵੀ ਲਿਖਿਆ ਸੂਰਜ ਪ੍ਰਕਾਸ਼ ਲੰਮਾ ਚੌੜਾ, ਸਮਾਂ ਨਹੀਂ ਮੈਂ ਸੁਣਾਵਾਂ ਕਿ ਉਹ ਕਿਵੇਂ ਯੋਧੇ ਹੋਏ, ਕਿਵੇਂ ਉਹਨਾਂ ਦੇ ਉੱਤੇ ਕਿਰਪਾ ਹੋਈ। ਸਰੋਵ ਚਾਰ ਮਹਾਰਾਜ ਛੇਵੇਂ ਪਾਤਸ਼ਾਹ ਦੀ ਸਹਾਇਤਾ ਚ ਉਸਨੇ ਆਪਣੇ 1000 ਸਿਪਾਹੀ ਨਾਲ ਲੈ ਕਰਕੇ, ਔਰ ਉਹਦੇ ਘਰੋਂ ਬੀਬੀ ਇੰਨੀ ਸਿਆਣੀ ਸੀ ਰਾਏ ਜੋਧ ਦੇ, ਛੇਵੇਂ ਪਾਤਸ਼ਾਹ ਜਿੱਥੇ ਹੁਣ ਅੱਜ ਕੱਲ੍ਹ ਭਾਈ ਰੂਪਾ ਪਿੰਡ ਬਣਿਆ, ਇਹਦੇ ਕੋਲ ਬੈਠੇ ਸੀ। ਉਦੋਂ ਇਹ ਪਿੰਡ ਹੈ ਨਹੀਂ ਸੀ। ਉਦੋਂ ਬਾਅਦ ਭਾਈ ਰੂਪਾ ਗੁਰੂ ਕੇ ਬਚਨਾਂ ਨਾਲ ਭਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਨਾਮ ਆਪ ਭਾਈ ਰੂਪਾ ਧਰਿਆ, ਰੂਪ ਚੰਦ ਇਹ ਵੀ ਬੜਾ ਸੁੰਦਰ ਹੈ। ਫਿਰ ਮਗਰੋਂ ਪਿੰਡ ਬਣਿਆ ਗਿਆ। ਉੱਥੇ ਉਹ ਬੈਠੀ ਤੇ ਘਰਵਾ ਉਹ ਰਾਏ ਜੋਧ ਦੇ ਘਰਵਾਲੀ ਕਹਿਣ ਲੱਗੀ, ਕਹਿੰਦੇ ਜਾ ਕੇ ਗੁਰੂ ਸਾਹਿਬ ਨੂੰ ਖਬਰ ਕਰਦੇ ਕੋਈ ਫੌਜ ਚੜੀ ਹੁੰਦੀ। ਉਹ ਕਹਿੰਦੇ ਕਿ ਪਤਾ ਲੱਗਾ, ਉਹ ਕਹਿਣ ਲੱਗੀ ਮੈਂ ਆਪਣੇ ਜਿਹੜੇ ਮੋਤੀ ਸੀ ਮੇਰੇ ਗਲ ਦੇ ਹਾਰ ਮੋਤੀ ਨਾ ਉਹ ਕੱਢ ਕੇ ਸਾਰੇ, ਇਹ ਮੈਂ ਉਹਨਾਂ ਨੂੰ ਥੋੜਾ ਜਿਹਾ ਸੁਕਾਉਣ ਲੱਗੀ ਸੀ, ਤਾਜ ਪਾ ਕੇ ਰੱਖੇ ਸੀ ਮੈਂ। ਤੇ ਉਹ ਮੋਤੀ ਕਹਿੰਦੇ ਮੈਂ ਵੇਖੇ ਥੋੜੇ ਥੋੜੇ ਹਲ ਰਹੇ, ਧਮਕ ਪੈਂਦੀ ਹੈ ਕਿਤੇ ਦੂਰੋਂ, ਜ਼ਮੀਨ ਹਲਦੀ ਹੈ ਮਾੜੀ ਮੋਟੀ, ਔਰ ਧਮਕ ਨਾਲ ਮੇਰੇ ਮੋਤੀ ਜਿਹੜੇ ਥਾਲ ਚ ਹਲ ਰਹੇ ਸੀ। ਮੈਂ ਅੰਦਾਜ਼ਾ ਲਾਇਆ ਕੋਈ ਫੌਜ ਚੜੀ ਹੁੰਦੀ। ਕਹਿੰਦੇ ਬੜੀ ਦੂਰ ਸੀ ਫੌਜ ਦੇ ਹੈਲੀਕਾਪਟਰ ਲੰਘੀ ਸੀ। ਆ ਕੇ ਜਦੋਂ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਤਾਂ ਅੰਤਰਗਾਮੀ ਜਾਣੀ ਜਾਣ ਸੀ, ਮਹਾਰਾਜ ਖੁਸ਼ ਹੋਏ। ਰਾਏ ਜੋਧ ਕਿਵੇਂ ਪਤਾ ਲੱਗਿਆ? ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਘਰੋਂ ਸਾਡੀ ਘਰਵਾਲੀ ਨੇ ਬਚਨ ਕਹੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਇਹ ਛੇਵੇਂ ਪਾਤਸ਼ਾਹ ਦੇ ਨਾਲ ਉਦੋਂ ਜਦੋਂ ਚੜ੍ਹ ਕੇ ਆਇਆ ਉੱਥੋਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਹਾਇਤਾ ਕਰਕੇ ਇਹਨਾਂ ਦੋਵੇਂ ਭਰਾਵਾਂ ਨੇ ਯੁੱਧ ਕੀਤਾ ਸੀ। ਤੇ ਉਹਨਾਂ ਦੀ ਵੰਸ਼ ਵਿੱਚੋਂ ਸਨ ਫਿਰ ਗਹਾਂ ਜਿਹਨਾਂ ਦੇ ਘਰ ਮਹਾਰਾਜ ਰਹੇ ਆ ਕੇ, ਭਾਈ ਹਮੀਰ ਤੇ ਸ਼ਮੀਰ, ਇਹ ਦੋਵੇਂ ਭਰਾ ਸਨ, ਇੱਕ ਜਗਤ ਮਲ ਤੀਜਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ 2.5 ਮਹੀਨੇ ਉੱਥੇ ਰਹੇ ਨੇ। ਉੱਥੇ ਮਹਾਰਾਜ ਨੇ ਮਾਲਵੇ ਨੂੰ ਉਤਾਰਿਆ, ਬੜੇ ਕੌਤਕ ਕੀਤੇ ਗੁਰੂ ਸਾਹਿਬ ਜੀ ਨੇ। ਮਹਾਰਾਜ ਨੇ ਕਹਿ ਦਿੱਤਾ ਭਾਈ ਸ਼ਮੀਰ ਨੂੰ, ਲੈ ਸ਼ਮੀਰ ਆਪਣਾ ਸੀਤ ਪ੍ਰਸਾਦ ਦਿੱਤਾ। ਕਹਿੰਦੇ ਸ਼ਕਲੇ ਜਾ ਕੇ ਮੇਰੇ ਪਰਿਵਾਰ ਵਿੱਚ ਕਾਤੇ ਕਲਿਆਣ ਹੋਵੇਗੀ। ਉਹ ਕਹਿੰਦੇ ਘਰੇ ਲੈ ਕੇ ਗਿਆ, ਇਤਿਹਾਸ ਦੇ ਜ਼ਿਕਰ ਆਉਂਦੇ ਨੇ। ਉਹਦਾ ਮਾਮਾ ਉੱਥੇ ਰਹਿੰਦਾ ਸੀ, ਕਹਿਣ ਲੱਗੇ ਜਾਓ ਸ਼ਹੀਦ ਪ੍ਰਚਾਰ ਲੈ ਆਇਆ ਮਹਾਰਾਜ ਦਾ ਸ਼ਕੁਰ ਤਾਰੇ। ਉਹ ਮਾਮਾ ਕਹਿਣ ਲੱਗਿਆ ਮੂਰਖਾ ਉਹ ਤਾਂ ਕਿੱਡਾ ਤੂੰ ਕਿੱਡਾ ਕਮਲਾ ਹੈ, ਤੂੰ ਕਹਿੰਦਾ ਆਪ ਉਜੜਿਆ ਫਿਰਦਾ, ਬੱਚੇ ਸਰਕਾਰ ਨੇ ਮਾਰਤੇ, ਘਰਦਾਰ ਕੋਈ ਹੈ ਨਹੀਂ, ਇਹਦੇ ਸ਼ਹੀਦ ਪ੍ਰਚਾਰ ਤੈਨੂੰ ਕੀ ਤਾਰੇਗਾ। ਉਹ ਕਾਂਡ ਚ ਆ ਗਿਆ ਤੇ ਉਹ ਜ਼ਮੀਨ ਦਾ ਪਤਾ ਉਹਨੇ ਖਾਧਾ ਨਹੀਂ। ਮਹਾਰਾਜ ਨੂੰ ਪਤਾ ਲੱਗਿਆ ਕਿਉਂ ਭਾਈ ਸ਼ਮੀਰ, ਕਹਿੰਦੇ ਮਹਾਰਾਜ ਗੱਲ ਇਹ ਹੋ ਗਈ, ਕਹਿੰਦੇ ਜਾਨ ਕਾਲਿਆ ਚਲੋ ਕੋਈ ਨੀ, ਕਹਿੰਦਾ ਮਾਲਵੇ ਧਰਤ ਮਾਮਲਾ ਲਵਾਂਗੇ, ਹੁਣ ਇੱਥੇ ਟਿੱਬੇ ਨਹੀਂ ਰਹਿਣਗੇ, ਆਨੂ ਗਿਆ ਕਰੇਗੀ, ਇਹਦਾ ਟੈਕਸ ਨਹੀਂ ਪੂਰਾ ਹੋਣਾ, ਕਹਿੰਦੇ ਇਹਦੇ ਕੋਲ ਇਹਦਾ ਜਿਹੜਾ ਹੈ ਵਿਆਜ ਨਹੀਂ ਪੂਰਾ ਹੋਣਾ ਇਸ ਅੰਨ ਦਾ, ਇੰਨੇ ਸ਼ਕਤੀਸ਼ਾਲੀ ਅੱਜ ਮਾਲਵੇ ਤੇ ਜਾ ਕੇ ਦੇਖੋ ਅੰਨ ਦੇ ਤੇਰਾਂ ਦੇ ਢੇਰ ਲੱਗੇ ਨੇ, ਬੜਾ ਅੰਨ ਹੁੰਦਾ ਜਿੱਥੇ ਮਾਰੂ ਥਲ ਸੀ ਕਿਤੇ ਜੰਗਲੀ ਇਲਾਕਾ। ਦੂਜੇ ਦਿਨ ਫਿਰ ਕਿਤੇ ਦੋ ਚਾਰ ਦਿਨ ਸੇਵਾ ਕਰੀ, ਮਹਾਰਾਜ ਭੁੱਲ ਗਏ, ਕਹਿੰਦੇ ਕੋਲ ਨੀ ਭਾਈ ਸ਼ਮੀਰ। ਫਿਰ ਮਹਾਰਾਜ ਇੱਕ ਦਿਨ ਫਿਰ ਖੁਸ਼ ਹੋਏ, ਲੈ ਸ਼ਮੀਰ ਘੋੜੇ ਦੇ ਚੜ ਜਾ, ਕਹਿੰਦੇ ਦੇਹਾ ਕਿਹੜਾ ਜਿੱਥੇ ਦੇਖਣਾ ਰਾਜ ਕਾਇਮ ਹੋ ਜਾਏਗਾ ਉੱਥੇ ਆਪਦਾ ਘੋੜਾ ਲੈ ਕੇ ਚਲਿਆ ਜਾਈ, ਅੱਜ ਨਾ ਕਿਤੇ ਆਖੇ ਲੱਗ ਜਾਈ, ਕਹਿੰਦਾ ਕਿਸੇ ਦੇ ਨਹੀਂ ਮਹਾਰਾਜ ਅੱਜ ਨੀ ਮੈਂ ਲੱਗਦਾ। ਉਹ ਜਾਣ ਲੱਗੇ ਕਾਠੀ ਪਾਉਣ ਲੱਗੇ, ਮਾਮਾ ਕਹਿੰਦਾ ਸ਼ਮੀਰ ਕਿੱਥੇ ਜਾਣਾ, ਕਹਿੰਦੇ ਮਹਾਰਾਜ ਨੇ ਵਚਨ ਕੀਤਾ, ਕਹਿੰਦਾ ਹੈ ਮੂਰਖ ਉਹੀ ਗੱਲ ਫਿਰ ਉਹ ਰਾਜ ਆਪ ਹੀ ਨਾ ਕਰ ਲੈਂਦਾ, ਫਿਰ ਭਰੋਸਾ ਨਹੀਂ। ਹੁਣ ਜਿਹਨਾਂ ਨੂੰ ਭਰੋਸਾ ਨਹੀਂ ਹੁੰਦਾ ਗੁਰੂ ਦੇ ਚੋਣ ਨੂੰ ਸਮਝ ਨਹੀਂ ਸਕਦੇ, ਉਹ ਆਪਣੇ ਨਾਲ ਤੋਲਦੇ ਨੇ ਗੁਰੂਆਂ ਨੂੰ ਵੀ, ਇਹ ਨਹੀਂ ਸਮਝਦੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡਾ, ਉਹਨੇ ਆਪਣੇ ਪੁੱਤਰਾਂ ਨੂੰ ਬਚਾਇਆ ਔਰ ਚਾਰਾਂ ਦੀ ਬਲੀ ਦਿੱਤੀ ਹੈ, ਲੱਖਾਂ ਨੂੰ ਬਚਾਇਆ। ਇਹ ਗੱਲ ਸਮਝੇ ਕੌਣ? ਉਹਨਾਂ ਦੇ ਭਾਵੇਂ ਤਾਂ ਜਿਹੜੀ ਸਾਦੀ ਜਿਹੀ ਜੀ ਮਤ ਹੈ, ਉਹੋ ਜਿਹਾ ਗੁਰੂ ਉਹਦੀ ਹੋਵੇਗੀ ਵੀ ਜਿਹੜੇ ਮੇਰੇ ਬੱਚੇ ਆ ਮੇਰੇ ਹੈ ਬਾਕੀ ਬਗਾਨੇ, ਤੇ ਆਪਣਾ ਤੇ ਬਗਾਨਾ ਆਪਣੇ ਚ ਹੁੰਦਾ, ਗੁਰੂ ਚ ਆਪਣਾ ਤੇ ਬਗਾਨਾ ਨਹੀਂ ਨਾ ਹੈ, ਗੁਰੂ ਚ ਆਪਣਾ ਤੇ ਬਗਾਨਾ ਨਹੀਂ, ਬਲਕਿ ਗੁਰੂ ਦੇ ਵਿੱਚ ਤਾਂ ਇਹ ਹੈ ਕਿ ਮੇਰੇ ਜਿਹੜੇ ਬਿੰਦੀ ਪੁੱਤਰ ਨੇ ਉਦੋਂ ਮੈਂ ਨਾਭੀ ਪੁੱਤਰ ਸ਼ਬਦ ਤੋਂ ਪੈਦਾ ਕੀਤਾ, ਨਾਦ ਸਰਦ ਨੂੰ ਕਹਿੰਦੇ ਨੇ, ਜਿਹੜਾ ਖੰਡੇ ਬਾਟੇ ਚ ਪੈਦਾ ਕੀਤਾ, ਜਿਸ ਨੂੰ ਕਰਦੇ ਆ ਗੁਰੂ ਨਾਨਕ ਤੋਂ ਲੈ ਕੇ ਨੌ ਗੁਰੂਆਂ ਤੱਕ ਇਹ ਯਤਨ ਕਰਦੇ ਰਹੇ, 240 ਸਾਲ ਦੀ ਮਿਹਨਤ ਹੈ ਜਿਹੜੀ, ਉਸ ਵਾਸਤੇ ਮਹਾਰਾਜ ਕਹਿੰਦੇ ਆਪਣੇ ਪੁੱਤਰ ਵਾਰਨਾ। ਇਹੀ ਤਾਂ ਕਿਹਾ ਭਾਈ ਦਇਆ ਸਿੰਘ ਨੂੰ ਮਹਾਰਾਜ ਨੇ ਮਾਛੀ ਵਾਲੇ ਦੇ ਜੰਗਲ ਚ, ਜਦੋਂ ਭਾਈ ਦਇਆ ਸਿੰਘ ਜਾ ਕੇ ਮਿਲਿਆ, ਭਾਈ ਦਇਆ ਸਿੰਘ ਨੇ ਜਾ ਕੇ ਮਹਾਰਾਜ ਕਲੇਜਾ ਪਹੁੰਚੇ ਨੇ, ਉੱਥੇ ਪਹਿਲਾਂ ਗੁਲਾਬੇ ਮਸਾਨ ਦੇ ਖੂਹ ਤੇ ਮਹਾਰਾਜ ਪਏ ਨੇ, ਭਾਈ ਦਇਆ ਸਿੰਘ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਕੇ ਨੇਤਰਾਂ ਚ ਪਾਣੀ ਵਹਿ ਤੁਰਿਆ ਭਾਈ ਦਇਆ ਸਿੰਘ ਦੇ ਧਰਮ ਸਿੰਘ ਦੇ, ਤੇ ਮਹਾਰਾਜ ਅੱਗੇ ਹੱਸ ਕੇ ਕਹਿੰਦੇ ਨੇ, ਕਹਿੰਦੇ ਦਇਆ ਸਿਆ, ਕਹਿੰਦੇ ਆਪਣੇ ਪੁੱਤਰਾਂ ਤੋਂ ਦੁਨੀਆਂ ਵਾਰਨੇ ਕਰਦੀ ਹੈ, ਕੋਈ ਪੁੱਤਰ ਜੰਮੇ ਕੋਈ ਆਪਣੇ ਪੁੱਤਰਾਂ ਤੋਂ ਮਾਇਆ ਵਾਰ ਕੇ ਦਿੰਦਾ, ਕੋਈ ਆਪਣੇ ਪੁੱਤਰਾਂ ਤੋਂ ਕੱਪੜੇ ਵਾਲ ਕੇ ਦਾਨ ਕਰਦਾ, ਵਿਆਹ ਚ ਵੀ ਕਰਦੇ ਨੇ, ਕੋਈ ਆਪਣੇ ਪੁੱਤਰਾਂ ਚੋਂ ਤਕੜੇ ਬੰਦੇ ਸੋਨੇ ਦੇ ਗਹਿਣੇ ਵਾਰ ਦਿੰਦੇ ਨੇ ਉੱਤੋਂ ਦੀ। ਕਹਿੰਦਾ ਦਇਆ ਸਿਆ ਮੈਨੂੰ ਬੜੀ ਖੁਸ਼ੀ ਹੈ, ਮੈਂ ਅੱਜ ਮੇਰੇ ਖਾਲਸੇ ਪੁੱਤਰ ਦੇ ਉੱਤੋਂ ਦੀ ਪਰਿਵਾਰ ਸਾਰਾ ਵਾਰ ਦਿੱਤਾ, ਅਨੰਦਪੁਰ ਦੇ ਸੁੱਖ ਵਾਰ ਦਿੱਤੇ, ਔਰ ਮੈਂ ਆਪਣਾ ਘੋੜਾ ਤੇ ਜੋੜਾ ਤਾਰ ਤੇ ਵਾਰ ਸਭ ਕੁਝ ਵਾਰ ਦਿੱਤੇ, ਮੇਰੇ ਕੋਲ ਕੁਛ ਨਹੀਂ ਹੈ, ਪਰ ਅਜੇ ਵੀ ਭਾਈ ਦਇਆ ਸਿਆ ਕਹਿੰਦਾ ਜੇ ਮੇਰੇ ਕੋਲ ਬਾਕੀ ਰਹੀ ਹੈ ਉਹ ਦੱਸ ਮੈਂ ਵਾਰ ਦੇ ਖਾਲਸੇ, ਉਹ ਵੀ ਦੇ ਦਿਆਂ ਜੋ ਕੁਛ ਮੇਰੇ ਕੋਲ। ਉਹ ਚਰਨਾ ਪੈ ਕੇ ਨੀਰ ਬਹਿਸ ਨਿਤਰਿਆ, ਮਹਾਰਾਜ ਸੱਚੇ ਪਾਤਸ਼ਾਹ ਕੀ ਪਾਣਾ, ਕਹਿੰਦਾ ਪਾਣਾ ਕੀ ਬਸਨਾ ਸੀ, ਪੁੱਤਰ ਨੂੰ ਕਿਹਾ ਸੀ ਮੈਂ ਆਪਣੇ ਪੁੱਤਰਾਂ ਦੇ ਸਿਰ ਤੋਂ ਦੁਨੀਆਂ ਵਾਰ ਨਹੀਂ ਕਰਦੀ, ਕੋਈ ਨਵਾਂ ਕੰਮ ਨਹੀਂ ਕੀਤਾ, ਮੇਰਾ ਹੀ ਪੁੱਤਰ ਹੈ ਖਾਲਸਾ, ਔਰ ਇਹ ਖਾਲਸਾ ਉਹ ਹੈ ਜਿਹੜਾ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਕੇ ਮੈਨੂੰ ਹੁਕਮ ਕੀਤਾ, ਜਿਸ ਨੇ ਕਿਹਾ ਮੈਂ ਆਪਣਾ ਸੁਖ ਤੋਹੇ ਨਿਵਾਜਾ, ਪੰਥ ਪਰਚਰ ਕਰਵੇ ਕਹੋ ਸਾਜਾ। ਕਹਿੰਦੇ ਮੈਨੂੰ ਉਸ ਅਕਾਲ ਪੁਰਖ ਨੇ ਪੁੱਤਰ ਕਹਿ ਕੇ ਭੇਜਿਆ ਔਰ ਪੰਥ ਚਲਾਉਣ ਵਾਸਤੇ ਭੇਜਿਆ, ਫਿਰ ਕਹਿੰਦੇ ਮੈਂ ਆਪਣਾ ਪੰਥ ਨਹੀਂ ਚਲਾਉਣਾ, ਅਕਾਲ ਪੁਰਖ ਦਾ ਅਕਾਲੀ ਖਾਲਸਾ ਫੌਜ ਹੈ, ਔਰ ਖਾਲਸਾ ਫੌਜ ਇਹਦਾ ਨਾਂ ਕਿਉਂ ਰੱਖਿਆ, ਫਾਰਸੀ ਵਿੱਚ ਖਾਲਸਾ ਸੈਂਟਰੀ ਫੌਜ ਨੂੰ ਕਹਿੰਦੇ ਨੇ, ਜਿਵੇਂ ਅੱਜ ਕੱਲ੍ਹ CRP ਕਹਿ ਦਿੰਦੇ ਨੇ ਨਾ, CRP ਸੈਂਟਰ ਰਿਜ਼ਰਵ ਪੁਲਿਸ, ਜਿਹੜੀ ਸਿੱਧੀ ਸੈਂਟਰ ਨਾਲ ਹੋਵੇ, ਸੂਬੇ ਨਾਲ ਕੋਈ ਸੰਬੰਧ ਨਾ ਹੋਵੇ, ਉਸ ਟਾਈਮ ਦੇ ਉੱਤੇ ਵੀ ਖਾਲਸਾ ਫੌਜ ਹੁੰਦੀ ਸੀ, ਬਾਕੀ ਰਿਜ਼ਵਾੜਾਂ ਦੀ ਫੌਜ ਹੁੰਦੀ ਸੀ, ਇੱਕ ਫੌਜ ਹੁੰਦੀ ਸੀ ਖਾਲਸਾ ਫੌਜ, ਜਿਹਦਾ ਸਿੱਧਾ ਸੈਂਟਰ ਨਾਲ ਸੰਬੰਧ ਹੁੰਦਾ ਸੀ, ਜਿਵੇਂ ਨਰੰਗੇ ਦੀ ਖਾਲਸਾ ਫੌਜ, ਸ਼ਾਹਜਹਾਨ ਦੀ ਖਾਲਸਾ ਫੌਜ, ਬਾਕੀ ਰਿਜ਼ਵਾੜਿਆਂ ਦੀ ਫੌਜ ਹੁੰਦੀ ਸੀ। ਮਹਾਰਾਜ ਕਹਿੰਦੇ ਖਾਲਸਾ ਫੌਜ ਸਿੱਧਾ ਸੰਬੰਧ ਜਿਹੜਾ ਹੋਵੇ, ਵਿਚਾਲੇ ਕੋਈ ਵਿਚੋਲਾ ਨਾ ਹੋਵੇ, ਜਿਹੜਾ ਸਿੱਧਾ ਸੈਂਟਰ ਨਾਲ ਸੰਬੰਧ ਉਹਨੂੰ ਖਾਲਸਾ ਫੌਜ ਕਹਿੰਦੇ ਨੇ, ਮੈਂ ਵੀ ਉਹ ਅਕਾਲ ਪੁਰਖ ਨਾਲ ਸਿੱਧਾ ਜੁੜਿਆ, ਖਾਲਸੇ ਨੂੰ ਵੀ ਫੌਜ ਹੈ, ਖਾਲਸਾ ਅਕਾਲ ਪੁਰਖ ਕੀ ਫੌਜ ਮੇਰੀ ਨਹੀਂ। ਮਹਾਰਾਜ ਕਹਿੰਦੇ ਮੈਂ ਖਾਲਸਾ ਅਕਾਲ ਪੁਰਖ ਦੀ ਫੌਜ, ਮੈਨੂੰ ਡਿਊਟੀ ਲੱਗੀ ਹੈ ਫੌਜੀ ਬਣਾਉਣ ਦੀ, ਮੈਂ ਖਾਲਸਾ ਫੌਜ ਬਣਾਈ ਹੈ, ਔਰ ਫਿਰ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਮਹਾਰਾਜ ਕਹਿੰਦੇ ਮੌਜ ਨਾਮ ਹੈ ਖੁਸ਼ੀ ਦਾ, ਪਰਮਾਤਮਾ ਨੇ ਬੜੀ ਖੁਸ਼ੀ ਚ ਜਦੋਂ ਆਏ ਆਨੰਦ ਚ ਆਏ ਉਹਨਾਂ ਨੇ ਮੈਨੂੰ ਇਹ ਬਚਨ ਕਿਹਾ ਸੀ ਮੇਰੀ ਖਾਲਸਾ ਫੌਸਾ ਜੀ ਮੈਂ ਤਾਂ ਉਹ ਕੰਮ ਕੀਤਾ ਹਮ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਮ ਇਸ ਕਰਕੇ ਜਗਤ ਵਿੱਚ ਆਏ ਹਾਂ ਹਮ ਇਹ ਕਾਜ ਜਗਤ ਮੰਗਵਾਏ ਧਰਮ ਹੇਠ ਗੁਰਦੇਵ ਪਠਾਏ ਮੈਨੂੰ ਧਰਮ ਚਲਾਉਣ ਵਾਸਤੇ ਉਸ ਅਕਾਲ ਪੁਰਖ ਨੇ ਭੇਜੇ ਔਰ ਚਲਾਉਣਾ ਵੀ ਧਰਮ ਉਹ ਹੈ ਕਿ ਜਿਹੜਾ ਅਕਾਲ ਪੁਰਖ ਦਾ ਧਰਮ ਹੋਵੇ ਆਪਣਾ ਨਹੀਂ ਕੋਈ ਕਿਉਂਕਿ ਪਹਿਲਾਂ ਉਸਨੇ ਬੜੇ ਰਹਿਵਰ ਭੇਜੇ ਆਪੋ ਆਪਣਾ ਬਣ ਕੇ ਬਹਿ ਗਏ ਜੋ ਜੋ ਪਇਓ ਜਗਤ ਨੂੰ ਸਿਆਣਾ ਤਿੰਨ ਤਨੇ ਆਪਣਾ ਰਾਹ ਚਲਾਉਣਾ ਉਹਨਾਂ ਨੇ ਆਪੋ ਆਪਣਾ ਰਸਤਾ ਚਲਾ ਲਿਆ ਪਰ ਮੈਨੂੰ ਅਕਾਲ ਪੁਰਖ ਨੇ ਭੇਜੀ ਹੈ ਮੈਂ ਉਸ ਅਕਾਲ ਪੁਰਖ ਦੀ ਫੌਜ ਸਾਜੀ ਖਾਲਸਾ ਫੌਜ ਭਾਈ ਦਇਆ ਸਿਆ ਮਹਾਰਾਜ ਕਹਿਣ ਲੱਗੇ ਦੱਸ ਮੇਰੇ ਕੋਲੇ ਉਸ ਖਾਲਸਾ ਫੌਜ ਦੇ ਉੱਤੋਂ ਦੀ ਵਾਰ ਨੂੰ ਔਰ ਮੇਰੇ ਪੁੱਤਰਾਂ ਮੇਰੇ ਵਾਰ ਨੂੰ ਉਹਨਾਂ ਵਿੱਚੋਂ ਕੋਈ ਹੋਰ ਬਾਕੀ ਵਸਤੂ ਬਚੀ ਹੈ ਦੱਸ ਮੈਂ ਉਹ ਵੀ ਵਾਰ ਉਹ ਵੀ ਦੇ ਦਿਆਂ ਮੈਂ ਖਾਲਸੇ ਨੂੰ ਮੈਂ ਇਹ ਮੇਰੇ ਘਰ ਵਿੱਚ ਸਭ ਕੁਝ ਖਾਲਸੇ ਦਾ ਹੀ ਹੈ ਮੇਰੇ ਘਰ ਵਿੱਚ ਜੋ ਕੁਛ ਵੀ ਹੈ ਖਾਲਸੇ ਵਾਸਤੇ ਸਭ ਕੁਛ ਹੈ ਮੇਰਾ ਸਰੀਰ ਤਨ ਸਭ ਕੁਛ ਹਾਜ਼ਰ ਹੈ ਲੋ ਬ੍ਰਹਮ ਹੈ ਤਨ ਤੇ ਮਨ ਤੇ ਧਨ ਤੇ ਲੋ ਕਹਿੰਦੇ ਸਾਰਾ ਕੁਛ ਹੀ ਇਨਹੀ ਕੁਝ ਖਾਲਸੇ ਦੇ ਸਭ ਕੁਛ ਮੇਰਾ ਕੁਛ ਵੀ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਸੀ ਸੋ ਆਪਾਂ ਗੱਲ ਕਰ ਰਹੇ ਸੀ ਗੁਰੂ ਸਾਹਿਬ ਜੀ ਫਿਰ ਉੱਥੇ ਰਹੇ ਦੋ ਢਾਈ ਮਹੀਨੇ ਭਾਈ ਸ਼ਮੀਰ ਦੇ ਕੋਲ ਇਹ ਰਾਏ ਜੋਧ ਦੀ ਬੰਸ ਵਿੱਚੋਂ ਸੀ ਭਾਈ ਸ਼ਮੀਰ ਤੇ ਅਨੀਰ ਉਹਨਾਂ ਦੇ ਘਰ ਮਹਾਰਾਜ ਰਹੇ ਉੱਥੇ ਹੀ ਗੁਰਦੁਆਰਾ ਵੀ ਬਣਿਆ ਜਫਰਨਾਮਾ ਸਾਹਿਬ ਜਿੱਥੋਂ ਮਹਾਰਾਜ ਨੇ ਜਫਰਨਾਮਾ ਲਿਖਿਆ ਫਤਿਹ ਦੀ ਚਿੱਠੀ ਲਿਖੀ ਔਰੰਗਜ਼ੇਬ ਬਾਦਸ਼ਾਹ ਨੂੰ ਔਰ ਉਹਦੇ ਵਿੱਚ ਮਹਾਰਾਜ ਨੇ ਸਾਰੀ ਗੱਲ ਲਿਖਦਿਆਂ ਇਹ ਵੀ ਲਿਖਿਆ ਵਿੱਚ ਤੇ ਬਾਦਸ਼ਾਹ ਸਲਾਮ ਤੇਰੇ ਮੇਰੇ ਕੋਲ ਵਜ਼ੀਰ ਆਏ ਸੀ ਤੇਰੇ ਅਹਿਲਕਾਰ ਆਏ ਸੀ ਜਿਹੜੇ ਮੈਨੂੰ ਸਿੱਖਿਆ ਦਿੰਦੇ ਸੀ ਵੀ ਤੁਹਾਡੇ ਹੱਥ ਤਲਵਾਰ ਨਹੀਂ ਚੰਗੀ ਲੱਗਦੀ ਮਾਲਾ ਚੰਗੀ ਲੱਗਦੀ ਹੈ ਤੁਸੀਂ ਲੋਕਾਂ ਨੂੰ ਨਾਮ ਜਪਾਉਣਾ ਸੀ ਔਰ ਪਰਮਾਤਮਾ ਦੇ ਨਾਲ ਜੋੜਨਾ ਸੀ ਅਕਾਲ ਪੁਰਖ ਵਾਹਿਗੁਰੂ ਨਾਲ ਤੁਹਾਡਾ ਇਹ ਕੰਮ ਹੈ ਤੁਹਾਡਾ ਸਮਝੌਤਾ ਕਰਾ ਦਈਏ ਨਰੰਗੇ ਦੇ ਨਾਲ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਨੂੰ ਜੋ ਵਚਨ ਕਹੇ ਇਹਦੇ ਵਿੱਚ ਲਿਖੇ ਨੇ ਜਫਰਨਾਮੇ ਪੜ੍ਹ ਲਈ ਤੂੰ ਵੀ ਕਹਿੰਦਾ ਮੇਰਾ ਕੋਈ ਸ਼ੌਂਕ ਨਹੀਂ ਸੀ ਲੜਾਈ ਕਰਨਾ ਉਹ ਐਲ ਕਰਾਂ ਮਹਾਰਾਜ ਕਹਿੰਦੇ ਮੇਰਾ ਸ਼ੌਂਕ ਨਹੀਂ ਜੰਗ ਕਰਨਾ ਮੇਰਾ ਸ਼ੌਂਕ ਹੈ ਨਾਮ ਜਪਾਉਣਾ ਵਾਹਿਗੁਰੂ ਦੀ ਭਗਤੀ ਕਰਾਉਣੀ ਸਿਮਰਨ ਕਰਾਉਣਾ ਧਰਮ ਦਾ ਕੰਮ ਕਰਨਾ ਇਹ ਮੇਰਾ ਸ਼ੌਂਕ ਨਹੀਂ ਹੈ ਮੇਰੀ ਮਜ਼ਬੂਰੀ ਔਰ ਮਹਾਰਾਜ ਕਹਿੰਦੇ ਹੋਰ ਵੀ ਕਹਿੰਦੇ ਨਰੰਗਿਆ ਮਜ਼ਬੂਰੀ ਵੀ ਮੇਰੀ ਮੈਂ ਸਹੁੰਆਂ ਖਾਧੀਆਂ ਕੁਰਾਨ ਦੀ ਸਹੁੰ ਸੁਗੰਧ ਖਾਧੀ ਹਿੰਦੂ ਰਾਜਿਆਂ ਨੇ ਗਊ ਦੀ ਸੁਗੰਧ ਖਾਧੀ ਕਹਿੰਦੇ ਮੈਂ ਤੇ ਗਿਆ ਸੁਗੰਧਾਂ ਦੇ ਕਾਰਨ ਦਾ ਨੁਕਸਾਨ ਉਠਾਇਆ ਕਿ ਸੁਗੰਧ ਨਾ ਤੋੜਾਂ ਮੇਰੀ ਫੌਜ ਲੰਘਣੀ ਹੋ ਗਈ ਪਰ ਮੇਰੀ ਫੌਜ ਮਾਰੀ ਗਈ ਮੇਰੀ ਫੌਜ ਇਸ ਕਰਕੇ ਮਾਰੀ ਗਈ ਕਹਿਣ ਲੱਗੇ ਮੈਂ ਨਿਕਲ ਕੇ ਆਨੰਦਪੁਰ ਦੇ ਵਿੱਚੋਂ ਤੁਹਾਡੀ ਸੁਗੰਧ ਨੂੰ ਮੈਂ ਪਕਾਉਂਦਾ ਰਿਹਾ ਮੈਂ ਆ ਕਰਕੇ ਚਮਕੌਰ ਦੀ ਗਲੀ ਤੱਕ ਕੋਈ ਹੱਥ ਨਹੀਂ ਚੱਕਿਆ ਮੈਂ ਬਿਲਕੁਲ ਨਹੀਂ ਨਾ ਮੈਂ ਤਲਵਾਰ ਚੁੱਕੀ ਨਾ ਮੈਂ ਤੀਰ ਚੁੱਕਿਆ ਨਾ ਮੈਂ ਕੋਈ ਜੰਗ ਕੀਤਾ ਔਰ ਨਾ ਮੈਂ ਕਰਨ ਦਿੱਤਾ ਕਿਉਂਕਿ ਸਹੁੰ ਖਾਧੀ ਤੁਸੀਂ ਵੀ ਸਾਨੂੰ ਕੁਰਾਨ ਦੀ ਸੁਗੰਧ ਹੈ ਜੇ ਅਸੀਂ ਤੇਰੇ ਤੇ ਵਾਰ ਕਰੀਏ ਸਾਨੂੰ ਗਊ ਦੀ ਸੁਗੰਧ ਹੈ ਜੇ ਤੇਰੇ ਤੇ ਵਾਰ ਕਰੀਏ ਇਹ ਝੂਠਿਆ ਕਹਿੰਦੇ ਤੂੰ ਸੁਗੰਧਾਂ ਖਾਣ ਵਾਲਾ ਕੁਰਾਨ ਨੂੰ ਮੰਨਣ ਵਾਲਾ ਤੁਸੀਂ ਜਦੋਂ ਬਾਹਰ ਨਿਕਲ ਕੇ ਪਏ ਭੁੱਖੇ ਸਿੰਘ ਮੇਰੇ 8-8 ਦਿਨਾਂ ਦੇ 15-15 ਦਿਨ ਦੇ ਉਹਨਾਂ ਦੇ ਉੱਤੇ ਤੁਸੀਂ ਭੁੱਖੇ ਬਘੇੜਾਂ ਵਾਂਗ ਪੈ ਗਏ ਕੁੱਤਿਆਂ ਵਾਂਗੂ ਪੈ ਗਏ ਪਰ ਮੈਂ ਸੁਗੰਧ ਦੀ ਤੇ ਉਹ ਪਕਾਉਂਦਾ ਰਿਹਾ ਕਹਿੰਦੇ ਔਲਕ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾ ਲਾਚਾਰਗੀ ਦਰਮਿਆ ਆਮਦਮ ਕਹਿੰਦੇ ਜਦੋਂ ਮੇਰੀ ਲਾਚਾਰਗੀ ਬੇਵਸੀ ਹੋ ਗਈ ਮੇਰੀ ਮਜਬੂਰੀ ਹੋ ਗਈ ਲਾਚਾਰ ਹੋ ਕੇ ਬੇਵਸ ਹੋ ਕੇ ਔਰ ਮਜਬੂਰ ਹੋ ਕੇ ਕਹਿੰਦਾ ਬਾ ਲਾਚਾਰਗੀ ਦਰਮਿਆ ਆਮਦਮ ਉਹਦੇ ਦਰਮਿਆ ਯੁੱਧ ਦੇ ਵਿੱਚ ਮੈਂ ਕਹਿੰਦਾ ਆਮਦਮ ਫਿਰ ਮੈਂ ਕੀ ਕਰਾਂ ਹੋਰ ਦੱਸ ਕਹਿੰਦੇ ਫਿਰ ਮੈਂ ਕੀ ਕਰਾਂ ਬਾ ਲਾਚਾਰਗੀ ਦਰਮਿਆ ਆਮਦਮ ਬਾ ਤਦਵੀਰੋ ਤੀਰੋ ਤੁਫੰਗ ਆਮਦਮ ਕਹਿੰਦਾ ਮੈਂ ਕੀ ਕਰਾਂ ਫਿਰ ਮੈਨੂੰ ਕਹਿੰਦੇ ਜਦੋਂ ਤੇਰੀ ਇਹ ਮੇਰੀ ਲਾਚਾਰਗੀ ਦੀ ਹੱਦ ਟੁੱਟ ਗਈ ਔਰ ਤੇਰੇ ਮੇਰੇ ਮਗਰ ਮੇਰੇ ਆ ਕੇ ਗਲੀ ਨੂੰ ਘੇਰਾ ਪਾ ਲਿਆ ਔਰ ਫਿਰ ਵੀ ਉੱਤੇ ਗੰਢੇ ਚੜ੍ਹਨ ਲੱਗ ਗਏ ਜਦੋਂ ਨਾ ਹਟੇ ਕਹਿੰਦਾ ਫਿਰ ਮੈਂ ਬੜੇ ਮਰਜ਼ਾਦਾ ਦੇ ਨਾਲ ਮਹਾਰਾਜ ਕਹਿਣ ਲੱਗੇ ਫਿਰ ਮੈਂ ਆਪਣੇ ਸ਼ਸਤਰ ਚੁੱਕੇ ਨੇ ਫਿਰ ਮੇਰੀ ਬੇਵਸੀ ਦਾ ਜਦੋਂ ਤੁਸੀਂ ਮੇਰੀ ਹੋ ਗਈ ਉਹਨਾਂ ਤੇ ਮੈਂ ਆਪਣੀ ਫੌਜ ਦਾ ਬੜਾ ਨੁਕਸਾਨ ਉਠਾਇਆ ਤੇ 40 ਸਿੰਘ ਰਹਿ ਗਏ ਮੇਰੇ ਕੋਲ ਮੈਂ ਪਹਿਲਾਂ ਨਹੀਂ ਕਰ ਸਕਦਾ ਸੀ ਪਰ ਮੈਂ ਤੁਹਾਡੀ ਕੁਰਾਨ ਔਰ ਗਊ ਦੀ ਸੁਗੰਧ ਦੀ ਮੈਂ ਇੱਜ਼ਤ ਰੱਖਦਾ ਆਇਆ ਔਰ ਮੈਂ ਉਹਦੇ ਪਹਿਰਾ ਦਿੰਦਾ ਆਇਆ ਤੁਹਾਡੇ ਸਵਾਈਆਂ ਨੇ ਕੋਈ ਪਹਿਰਾ ਨਹੀਂ ਦਿੱਤਾ ਮੈਨੂੰ ਫਿਰ ਚੁੱਕਣਾ ਪਿਆ ਬਲਾਚਾਰ ਵੀ ਦਰਮਿਆ ਆਮਦਨ ਦਾ ਤਦਵੀਰ ਪਾਪ ਨੇ ਵਿਧੀ ਸਹਿ ਜਿਵੇਂ ਸੂਰ ਨੇ ਚੁੱਕਣੀ ਚਾਹੀਦੀ ਉਸ ਨਾਲ ਤਲਵਾਰ ਚੁੱਕੀ ਉਸ ਨਾਲ ਤੀਰ ਚੁੱਕਿਆ ਉਸ ਨਾਲ ਬੰਦੂਕ ਚੁੱਕੀ ਬਲਾਚਾਰ ਵੀ ਦਰਮਿਆ ਆਮਦਨ ਬਾ ਤਦਵੀਰੋ ਤੀਰੋ ਤੁਫੰਗ ਆਮਦਮ ਫਿਰ ਕਹਿੰਦਾ ਮੇਰੀ ਜਦੋਂ ਉਹ ਮੇਰੇ ਤੀਰ ਵੀ ਚੁੱਕੇ ਤਲਵਾਰ ਵੀ ਚੁੱਕੀ ਬੰਦੂਕ ਵੀ ਚੁੱਕੀ ਅਗਲੀ ਫਿਰ ਉਹਨਾਂ ਨੂੰ ਪੱਕੀ ਕਰਨ ਵਾਸਤੇ ਮਹਾਰਾਜ ਜਫਰਨਾਮੇ ਕਹਿੰਦੇ ਨੇ ਕਹਿੰਦੇ ਫਿਰ ਜਦੋਂ ਸਾਰੇ ਹੀਲੇ ਲੰਘਣ ਫਿਰ ਬੰਦਾ ਕਰੇ ਕੀ ਹੋਰ। ਕਿਉਂ ਕਰ ਅੱਜ ਹਮਾਂ ਹੀਲ ਤੇ ਦਰਦ ਜਸ, ਕਹਿੰਦੇ ਫਿਰ ਜਦੋਂ ਸਾਰੇ ਹੀਲੇ ਖਤਮ ਹੋ ਜਾਣ, ਕਹਿੰਦੇ ਚਾਰ ਹੀਲੇ ਵਿੱਚ ਮੰਨੇ ਨੇ, ਕਹਿੰਦੇ ਸ਼ਾਮ ਦਾਮ ਦੰਦ ਭੇਦ 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 ਦੰਦ ਭੇਦ ਸ਼ਾਮ ਦਾਮ। ਕੋਈ ਗੱਲ ਕਹਿੰਦੇ ਪੈਸੇ ਨਾਲ ਸਮਰਦੀ ਹੈ ਨਾ, ਵਾਹਿਗੁਰੂ ਸ਼ਾਂਤੀ ਨਾਲ ਸਮਰਦੀ ਹੈ, ਫਿਰ ਪੈਸਾ ਕਰਕਣ ਦਾ ਜਿਹੜਾ ਕਰਤਾ ਮੂਰਖਤਾ ਦੇ ਵਿੱਚ ਹੈ, ਕਹਿੰਦੇ ਉਹ ਸ਼ਾਂਤੀ ਨਾਲ ਹੱਲ ਕਰ ਲਓ ਸੀ। ਪਰ ਗੁਰਬਾਣੀ ਵੀ ਕਹਿੰਦੀ ਹੈ ਪ੍ਰਥਮੇ ਮਤਾ ਜੇ ਪੱਥਰੀ ਚਲਾਵੋ, ਕਹਿੰਦੇ ਕਿਸੇ ਨਾਲ ਤੁਹਾਡਾ ਜੇ ਐਸਾ ਵੀ ਹੈ, ਪਹਿਲਾਂ ਤੁਹਾਡਾ ਮਤਾ ਕੀ ਹੈ, ਚਿੱਠੀ ਪੱਤਰ ਨਾਲ ਗੱਲ ਕਰੋ। ਪ੍ਰਥਮੇ ਮਤਾ ਜੇ ਪੱਥਰੀ ਚਲਾਵੋ, ਦੁਤੀਏ ਮਤਾ ਦੇ ਨਾਨਕ ਪਹੁੰਚਾਵੋ, ਕਹਿੰਦੇ ਦੂਜੀ ਗੱਲ ਬੰਦੇ ਇਕੱਠੇ ਕਰੋ ਚਾਰ, ਐਵੇਂ ਨੀ ਡਾਂਗੋ ਡਾਂਗੀ ਹੋ ਜਾਣਾ ਕਿਤੇ। ਪਰ ਸਾਡੀ ਤਾਂ ਹਾਲਤ ਹੈ ਗੁਰੂ ਘਰਾਂ ਕਿਹੋ ਜਿਹੀ ਪਈ ਹੈ, ਭਾਈ ਨਾਲ ਭਾਈ ਹੈ ਤੇ ਦੁਸ਼ਮਣ ਨਾਲ ਵੀ ਹੋਣਾ, ਕਦੇ ਇਹ ਨਹੀਂ ਕਰਨਾ, ਐਸਾ ਨਹੀਂ ਕਰਨਾ। ਦੁਤੀਏ ਮਤਾ ਦੋ ਨਾਨਕ ਪਹੁੰਚਾਵੋ, ਤਿਰਤੀਏ ਮਤਾ ਕਿਸ ਕਰੋ ਪਾਇਆ, ਕਹਿੰਦੇ ਤੀਜੀ ਵਾਰ ਫਿਰ ਨਾ ਹਟੇ ਫਿਰ ਕੋਈ ਕਰੋ। ਉਧਰ ਵੀ ਰਾਜਨੀਤੀ ਕਹਿੰਦੀ ਹੈ ਸ਼ਾਮ ਦਾਮ ਭੇਦ ਔਰ ਗੰਢ, ਕਹਿੰਦੇ ਚਾਰ ਗੱਲਾਂ ਨੇ। ਪਹਿਲੀ ਗੱਲ ਹੈ ਕਿ ਸ਼ਾਮ ਸ਼ਾਂਤੀ ਨਾਲ ਗੱਲ ਨਿਬੇੜੋ, ਦੋ ਬੰਦੇ ਬਹਿ ਕੇ ਨਿਬੇੜੋ, ਇਸ ਤਰ੍ਹਾਂ ਵੀ ਨਹੀਂ ਨਿਬੜਦੀ ਪਰ ਦੇ ਲੈ ਕੇ ਨਿਬੇੜ ਲਓ, ਦਾਮ ਪੈਸੇ ਨਾਲ ਨਿਬੇੜੋ, ਐਵੇਂ ਨਹੀਂ ਨਿਬੜਨੀ। ਨੀਤੀ ਕਹਿੰਦੀ ਹੈ ਫਿਰ ਭੇਦ ਨਾਲ ਤੇ ਆਪਸੇ ਫੁੱਟ ਪਾਓ, ਫਿਰ ਵੀ ਨਹੀਂ ਹੁੰਦੀ, ਕਹਿੰਦੇ ਫਿਰ ਡੰਡਾ ਚੱਕ ਲਓ, ਫਿਰ ਡੰਡਾ ਚੱਕਣਾ ਤੇ ਜੈ ਜੈ। ਹੁਣ ਮਹਾਰਾਜ ਕਹਿੰਦੇ ਮੇਰੇ ਸਾਰੇ ਹੀਲੇ ਲੰਘੇ, ਚੂਮਕਾਰ ਅੱਜ ਹਮਾ ਹੀਲ ਤੇ ਦਰਬ ਦਸਤ, ਹਲਾਲ ਮੁਰਦਨ ਮੈਂ ਸ਼ਮਸ਼ੀਰ ਦਸਤ, ਕਹਿੰਦਾ ਫਿਰ ਮੈਂ ਕੀ ਕਰਾਇਆ ਇਸ ਲਾਚਾਰ ਦੇ ਵਿੱਚ, ਮੈਨੂੰ ਇਹ ਤਲਵਾਰ ਚੁੱਕਣੀ ਪਈ ਹੈ ਔਰ ਤੇਰੀ ਮਜ਼ਬੂਰੀ ਨੇ ਚੁਕਾਈ ਹੈ। ਸੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਫਰਨਾਮਾ ਲਿਖਿਆ, ਉਹ ਗੱਲਾਂ ਮਹਾਰਾਜ ਜਫਰਨਾਮੇ ਦੱਸ ਰਹੇ ਨੇ, ਕਹਿ ਰਹੇ ਨੇ, ਇਹ ਨਰੰਗਿਆ ਤੂੰ ਝੂਠਾ ਹੈ, ਝੂਠ ਬੋਲੇ ਹੈ। ਉੱਥੇ ਐਸਾ ਅਸਰ ਹੋਇਆ ਗੁਰਮੁਖ ਪਿਆਰੋ, ਕਹਿੰਦੇ ਉਸਨੇ ਬੜਾ ਪਛਤਾਵਾ ਕੀਤਾ ਕਿ ਮੈਂ ਬੜਾ ਜੁਰਮ ਕੀਤਾ, ਔਰ ਉਸਨੇ ਪਛਤਾਵਾ ਕਰਕੇ ਗੁਰੂ ਸਾਹਿਬ ਨੂੰ ਇੱਕ ਚਿੱਠੀ ਲਿਖੀ, ਪਰ ਉਹ ਅੱਜ ਤੱਕ ਇਤਿਹਾਸਕਾਰਾਂ ਨੂੰ ਮਿਲੀ ਨਹੀਂ। ਉਹਦੀ ਖੋਜ ਬੜੀ ਕੀਤੀ ਭਾਈ ਵੀਰ ਸਿੰਘ ਵਰਗਿਆਂ ਨੇ, ਭਾਈ ਪੰਡਿਤ ਨਾਰਾਇਣ ਸਿੰਘ ਮਜੰਗਾ ਵਾਲਿਆਂ ਨੇ ਬੜੀ ਖੋਜ ਕੀਤੀ, ਨਹੀਂ ਮਿਲੀ। ਨਾਲ ਉਹਨੇ ਹੋਰ ਚਿੱਠੀਆਂ ਲਿਖੀਆਂ ਸਾਰੇ ਸੂਬਿਆਂ ਨੂੰ, ਸਰਹੰਦ ਦੇ ਔਰ ਸਾਰੇ ਸੂਬਿਆਂ ਨੂੰ, ਬਾਕੀ ਨੂੰ, ਕਹਿੰਦੇ ਜੋ ਗਲਤੀ ਹੋ ਗਈ ਪਿੱਛੇ ਬੜਾ ਮਹਾਨ ਗਲਤੀ ਹੋਈ, ਬੜਾ ਮਹਾਨ ਪਾਪ ਹੈ ਮੇਰੇ ਕੋਲੋਂ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਤੇ ਕਿਸੇ ਨੇ ਹਮਲਾ ਨਹੀਂ ਕਰਨਾ, ਕਿਸੇ ਨੇ ਪਕੜਨਾ ਨਹੀਂ, ਕਿਸੇ ਨੇ ਉਹਨੂੰ ਮਾਰਨਾ ਨਹੀਂ, ਔਰ ਜਿੱਥੇ ਉਹ ਵਿਚਰਦੇ ਉਹਨੂੰ ਵਿਚਰ ਦਿਓ, ਉਹਨੂੰ ਕਦੇ ਛੇੜਨਾ ਨਹੀਂ। ਉਹ ਵੀ ਚਿੱਠੀਆਂ ਨਹੀਂ ਮਿਲੀਆਂ। ਸੋ ਉਹ ਇਤਿਹਾਸ ਦੇ ਕਿਤੇ ਐਸੀ ਚੀਜ਼, ਪਰ ਉਹਨਾਂ ਚਿੱਠੀਆਂ ਦਾ ਜ਼ਿਕਰ ਗੁਰਪ੍ਰਤਾਪ ਸਿੰਘ ਜੀ ਚਾਹੁੰਦੇ ਸਾਰੀਆਂ ਦਾ ਕਿ ਆਹ ਕੁਛ ਹੋਇਆ। ਸੋ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭਾਈ ਅੱਜ, ਸੋ ਮੈਂ ਬੇਨਤੀ ਕਰ ਰਿਹਾ ਸੀ, ਵੈਸੇ ਤਾਂ ਉਹ ਮਈ ਦਾ ਮਹੀਨਾ ਹੈ ਦੇਸ਼ ਦਾ, ਪਰ ਉਹ ਸਮਾਰੂ ਇਲਾਕਾ ਹੋਣ ਕਰਕੇ ਇਹਦੇ ਮਨਾਉਣ ਪਹਿਲੇ ਸਿੰਘਾਂ ਨੇ ਇਹ ਸਿਆਲ ਦੇ ਮਹੀਨੇ ਕਰਕੇ ਮਾਘੀ ਨੂੰ ਰੱਖਿਆ। ਸੋ ਅੱਜ ਉਹਨਾਂ ਦੀ ਆਪਾਂ ਯਾਦ ਮਨਾ ਰਹੇ ਹਾਂ, ਸਾਰੀ ਮੁਕਤਿਆਂ ਦੀ। ਸੋ ਗੁਰਮੁਖ ਪਿਆਰਿਓ, ਆਪਣੇ ਵੀ ਬੇਦਾਵੇ ਪਾਲ ਲਈਏ ਆਪਾਂ, ਜਿਹੜੇ ਬੇਦਾਵੇ ਲਿਖੇ ਨੇ, ਕਿਸੇ ਦੇ ਮੂੰਹ ਤੇ ਦਾੜੀ ਨਹੀਂ ਹੈ, ਬੇਦਾਵਾ ਹੈ ਗੁਰੂ ਨੂੰ, ਕੰਘਾ ਸਾਡੇ ਕੋਲ ਨਹੀਂ ਬੇਦਾਵਾ ਹੈ ਗੁਰੂ ਨੂੰ, ਕੜਾ ਸਾਡੇ ਨਹੀਂ ਬੇਦਾਵਾ ਹੈ ਗੁਰੂ ਨੂੰ, ਕਸ਼ਹਿਰਾ ਸਾਡੇ ਨਹੀਂ ਬੇਦਾਵਾ ਹੈ ਗੁਰੂ ਨੂੰ। ਅਸੀਂ ਬੇਦਾਵੇ ਪਰਵਾ ਕੇ ਆਪਾਂ ਵੀ ਗੁਰੂ ਦੇ ਚਰਨਾਂ 'ਚ ਲੱਗ ਜਾਈਏ, ਤਰਨ ਕਰ ਲਈਏ। ਉਹਦਾ ਭੁੱਖ ਦੇ ਮਾਰੇ ਬੇਦਾਵਾ ਲਿਖ ਕੇ ਆਏ ਸੀ, ਰੱਜੇ ਹੋਏ ਤੇ ਲਿਖ ਕੇ ਜਾਂਦੇ ਹਾਂ। ਸੋ ਗੁਰੂ ਪਿਆਰੇ, ਇਸ ਕਰਕੇ ਆਓ ਗੁਰੂ ਦੇ ਲੜਨ ਲੱਗੀਏ, ਆਪਣਾ ਜੀਵਨ ਸਫਲਾ ਕਰੀਏ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਤੇ ਦਇਆ ਕਰੇ, ਮਿਹਰ ਕਰੇ ਆਪਣੇ ਸਾਰਿਆਂ ਤੇ ਗੁਰੂ ਮਹਾਰਾਜ ਆਪਣੇ ਚਰਨ ਨਾਲ ਜੋੜ ਕੇ ਆਪਾਂ ਨੂੰ ਨਾਮਦਾਨ ਬਖਸ਼ੇ। ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਮਾਂ ਹੋ ਗਿਆ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਮਤ ਲਾਏ ਬੰਦ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਿਆਪ ਹੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।